दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि लाल चंद हलवाई ने मीर खां नाम दे पठान नू जदों मार दिता उस वेले जेड़े खान ने वो बहुत ही ज्यादा दुख दे समुंदर दे विच डुबे ने सारे कहिंदे ने कि एक तकड़ी तोलन वाले ने बहुत वड्डे खान नू मार दिता बड़ी सूरमताई दा कम कीता। कल इथों तक कथा पहुंची सी अज इथों अगे मैं प्रारंभ करदा। भीखण खान निजावत खान सब खानन सो कीन बखान ग्रंथाकार भाई संतोख सिंह जी लिखते ने कि भीखण खान ने ते निजावत खान ने उस वेले बहुते सारे पठाना नू इस तरह आख्या क्यों बल तजो मरो रण महिया समख हेल कालो कम सान सारे नू हल्ला शेरी देन दा ए दोवी यतन करदे ने कि तुसी अपने बल नू ताकत नू क्यों छड़दे हो अगे जाके रणभूमि दे विच लड़के मरो सामने होके कमसान दा युद्ध लड़ो कातर शस्त्र न जान पकड़न तिन ते मरो न बन सब दान भीखण खान ते निजावत खान कहिंदे ने गुरु दे सूरमे कायर ने जेड़े के हथियारां नू फड़ना भी नहीं जानदे ऐसा तो तुसी मर रहे हो तुसी सावधान क्यों नहीं बनदे इम इकट्ठे कर हरी चंद जुत मद कर शाह चंदेल सुजान कवि संतोख सिंह जी लिखते ने एक पासे भीखण खां ने ते निजावत खां ने इस तरह पठाना नू आख्या है दूसरी तरफ जेड़ा राजा हरी चंद सी उन्हें भी बहुते सारे अपने साथियों नू नाल लिया है इस तो अलावा जेड़ा मधकर राजा है वह भी नाल ओरड़ परे गुरु दली उपर छोरत गुलका तीखण बाण इन्हां सारिया ने मिलके गुरु दी फौज दे उते बहुत वड्डा हल्ला कीता है। कवि जी लिखते ने कि बहुतियां गोलियां ते बहुते सारे तीर वराए गए को बरछी तो मर किन मारियो हेला करियो अधिक पट हन किसी ने बरछी चलाई है किसी ने बरछी दा वार कीता है ਕਿਸੇ ਨੇ ਹੱਲਾ ਕਰਕੇ ਬਹੁਤ ਜ਼ਿਆਦਾ ਤੇ ਬਹੁਤੇ ਸਾਰੇ ਗੁਰੂ ਦੇ ਸੂਰਮਿਆਂ ਦਾ ਨਾਸ਼ ਕਰ ਦਿੱਤਾ। ਨੰਦ ਚੰਦ ਯਾਰ ਸਾਹਿਬ ਚੰਦ ਹੈ, ਦਇਆ ਰਾਮ ਪ੍ਰੋਹਤ ਬਲਵੰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸਿਓ ਨੰਦ ਚੰਦ, ਸਾਹਿਬ ਚੰਦ ਤੇ ਦਇਆ ਰਾਮ ਜਿਹੜੇ ਪ੍ਰੋਹਤ ਸਨ, ਇਹ ਬਲਵਾਨ ਹੋ ਕੇ ਅੱਗੋਂ ਡਟੇ। ਸੰਗੋ ਸ਼ਾਹ ਜੀਤ ਮਲ ਕੈ ਸਾਧ ਕਿਰਪਾਲ, ਥਾ ਤਬ ਵਿਸਾਲ ਮਹੰਤ। ਇਸ ਤੋਂ ਇਲਾਵਾ ਇਹਨਾਂ ਦੇ ਨਾਲ ਸੰਗੋ ਸ਼ਾਹ, ਜੀਤ ਮਲ ਤੇ ਕਿਰਪਾਲ ਮਹੰਤ ਵੀ ਸ਼ਾਮਲ ਹੈ। ਗੰਗਾ ਰਾਮ ਮਾਹਰੀ ਚੰਦ, ਬਹੁਰ ਗੁਲਾਬ ਚੰਦ ਮਤੀਵੰਤ। ਇਸ ਤੋਂ ਇਲਾਵਾ ਗੰਗਾ ਰਾਮ, ਮਾਹਰੀ ਚੰਦ ਤੇ ਗੁਲਾਬ ਚੰਦ, ਇਹ ਵੀ ਇਹਨਾਂ ਸਾਰਿਆਂ ਦੇ ਨਾਲ ਨੇ। ਭਾਵ ਕੇ ਸਤਿਗੁਰਾਂ ਵਾਲੇ ਪਾਸਿਓ ਇਹ ਸੂਰਮੇ ਅੱਗੇ ਵਧੇ ਨੇ, ਨੰਦ ਚੰਦ, ਸਾਹਿਬ ਚੰਦ, ਇਸ ਤੋਂ ਇਲਾਵਾ ਦਇਆ ਰਾਮ, ਸੰਗੋ ਸ਼ਾਹ, ਜੀਤ ਮਲ, ਕਿਰਪਾਲ ਮਹੰਤ, ਗੰਗਾ ਰਾਮ, ਮਾਹਰੀ ਚੰਦ ਤੇ ਗੁਲਾਬ ਚੰਦ। ਲੇ ਕਰ ਦਲ ਕੋ ਅਰੇ ਅਰਨ ਸੋ, ਗਣ ਗੁਲ ਕਾ ਯਾਰ ਬਾਣ ਚਲੰਤ। ਇਹ ਵੀ ਆਪਣੇ ਵੱਲੋਂ ਵੱਡੀ ਫੌਜ ਨੂੰ ਲੈ ਕੇ ਅਗਾਂ ਵਧੇ ਨੇ, ਬਹੁਤੀਆਂ ਸਾਰੀਆਂ ਗੋਲੀਆਂ ਤੇ ਤੀਰ ਚਲਾਏ ਗਏ। ਮਾਤਲ ਬਲੀ ਕਿਰਪਾਲ ਸਮੁਖ ਵੈ, ਤੀਰਨ ਤੇ ਗਣ ਬੀਰ ਪਲੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਮਾਮਾ ਕਿਰਪਾਲ ਜੀ ਨੇ ਵੈਰੀਆਂ ਦੇ ਸਾਹਮਣੇ ਹੋ ਕੇ ਬਹੁਤੇ ਸਾਰੇ ਤਿੱਖੇ ਤੀਰਾਂ ਦਾ ਪ੍ਰਹਾਰ ਕੀਤਾ ਤੇ ਆਪਣਿਆਂ ਤੀਰਾਂ ਦੇ ਵਿੱਚ ਵੈਰੀਆਂ ਦੇ ਸਰੀਰਾਂ ਨੂੰ ਪਰੋਇਆ। ਗੇਰੇ ਦੜਾ ਦੜ ਅਵਨੀ ਉੱਪਰ, ਸਮਰਣ ਥੰਬੇ ਰਹਿਓ ਖਰੋਏ। ਮਾਮਾ ਕਿਰਪਾਲ ਜੀ ਨੇ ਤੀਰਾਂ ਦਾ ਪ੍ਰਹਾਰ ਕਰਕੇ ਧਰਤੀ ਦੇ ਉੱਤੇ ਬਹੁਤ ਸਾਰੇ ਵੈਰੀਆਂ ਨੂੰ ਲਟਾ ਦਿੱਤਾ ਹੈ। ਸਮਰਣ ਥੰਬੇ ਰਹਿਓ ਖਰੋਏ, ਭਾਵ ਕੇ ਕਿਰਪਾਲ ਜੀ ਇੱਕ ਰਣ ਦੇ ਥੰਬ ਦੀ ਤਰ੍ਹਾਂ ਰਣ ਭੂਮੀ ਦੇ ਵਿੱਚ ਖਲੋ ਗਏ। ਜੁਟਿਓ ਜੀਤ ਮਲ ਹਰੀ ਚੰਦ ਸੋ, ਸਨਮੁਖ ਪਿਖੈ ਪਰਸ ਪਰ ਦੋਏ। ਦੂਸਰੇ ਪਾਸੇ ਜਿਹੜਾ ਜੀਤ ਮਲ ਹੈ ਉਹ ਰਾਜੇ ਹਰੀ ਚੰਦ ਦੇ ਨਾਲ ਸਾਹਮਣੇ ਹੋ ਕੇ ਲੜਨ ਲੱਗਾ। ਕਾਤ ਕਰਨ ਹਿਤ ਘਾਤ ਵਿਚਾਰਤ, ਚਪਲ ਚਲਾਕ ਤੁਰੰਗਮ ਹੋਏ। ਜੀਤ ਮਲ ਦਾ ਤੇ ਹਰੀ ਚੰਦ ਦਾ ਯੁੱਧ ਹੋਣਾ ਸ਼ੁਰੂ ਹੋਇਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਹੀ ਇੱਕ ਦੂਜੇ ਨੂੰ ਖਤਮ ਕਰਨ ਦੇ ਵਾਸਤੇ ਦਾ ਵਿਚਾਰਦੇ ਨੇ। ਦੋਵਾਂ ਦੇ ਘੋੜੇ ਬਹੁਤ ਹੀ ਜ਼ਿਆਦਾ ਚੰਚਲ ਨੇ ਤੇ ਤੇਜ ਨੇ। ਸੰਗੋ ਸ਼ਾਹ ਨਿਜਾਵਤ ਸੰਗੇ, ਅਰੇ ਪਰਸ ਪਰ ਵੀਰ ਜੁਝਾਰ। ਜਿਵੇਂ ਜੀਤ ਮਲ ਦਾ ਤੇ ਹਰੀ ਚੰਦ ਦਾ ਯੁੱਧ ਹੋਣਾ ਸ਼ੁਰੂ ਹੋਇਆ, ਇਸੇ ਤਰੀਕੇ ਦੇ ਨਾਲ ਸੰਗੋ ਸ਼ਾਹ ਦਾ ਤੇ ਨਿਜਾਵਤ ਖਾਨ ਦਾ ਜਿਹੜਾ ਯੁੱਧ ਹੈ ਉਹ ਵੀ ਪਰਸਪਰ ਇੱਕ ਦੂਜੇ ਦੇ ਵਿੱਚ ਹੋਣਾ ਸ਼ੁਰੂ ਹੋਇਆ। ਸੰਗੋ ਸ਼ਾਹ ਤੇ ਨਿਜਾਵਤ ਖਾਨ ਬੜੇ ਜੁਝਾਰੂ ਤਰੀਕੇ ਦੇ ਨਾਲ ਲੜਨ ਲੱਗੇ। ਲਾਲ ਬਿਲੋਚਣ ਕ੍ਰੋਧ ਭਰੇ ਚਿੱਤ, ਚਾਹੇ ਆਪ ਮੈਂ ਕਰਨ ਪ੍ਰਹਾਰ। ਸੰਗੋ ਸ਼ਾਹ ਦੇ ਤੇ ਨਿਜਾਵਤ ਖਾਨ ਦੇ ਦੋਵਾਂ ਦੇ ਜਿਹੜੇ ਨੇਤਰ ਨੇ, ਭਾਵ ਕੇ ਦੋਵਾਂ ਦੀਆਂ ਜਿਹੜੀਆਂ ਅੱਖਾਂ ਨੇ, ਉਹ ਕ੍ਰੋਧ ਦੇ ਨਾਲ ਲਾਲ ਹੋ ਗਏ ਨੇ। ਚਿੱਤ ਚਾਹੇ ਆਪ ਮੈਂ ਕਰਨ ਪ੍ਰਹਾਰ, ਭਾਵ ਕੇ ਚਿੱਤ ਦੇ ਵਿੱਚ ਇੱਕ ਦੂਜੇ ਦੇ ਉੱਤੇ ਪ੍ਰਹਾਰ ਕਰਨਾ ਸੋਚਦੇ ਨੇ। ਏਤੀ ਉਤ ਵਿਚਰਤ ਹਤੈ ਤੀਰ ਤਿੱਤ, ਕਵ ਦਾਏ ਕਵ ਬਾਮ ਸਿਧਾਰ। ਸੰਗੋ ਸ਼ਾਹ ਤੇ ਨਿਜਾਵਤ ਖਾਂ ਇੱਕ ਦੂਜੇ ਦੇ ਨਾਲ ਯੁੱਧ ਕਰ ਰਹੇ ਨੇ, ਇਧਰ ਉਧਰ ਹੋ ਕੇ ਤੀਰਾਂ ਦਾ ਪ੍ਰਹਾਰ ਕਰਦੇ ਨੇ ਤੇ ਕਦੇ ਖੱਬੇ ਸੱਜੇ ਹੋ ਕੇ ਆਪਣੇ ਸਰੀਰ ਦਾ ਬਚਾਅ ਕਰਦੇ ਨੇ। ਮਹਾਵੀਰ ਬਰ ਔਰ ਹੰਕਾਰਤ, ਸ਼ਸਤਰਨ ਵਿਦਿਆ ਜਾਣ ਉਦਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗੋ ਸ਼ਾਹ ਤੇ ਨਿਜਾਬਤ ਖਾਂ ਦੋਵੇਂ ਹੀ ਬਹੁਤ ਵੱਡੇ ਬਹਾਦਰ ਸੂਰਮੇ ਨੇ। ਇਹਨਾਂ ਨੂੰ ਆਪਣੀ ਤਾਕਤ ਦੇ ਉੱਤੇ ਤੇ ਆਪਣੀ ਸ਼ਸਤਰ ਵਿਦਿਆ ਦੇ ਉੱਤੇ ਬਹੁਤਾ ਜ਼ਿਆਦਾ ਹੰਕਾਰ ਵੀ ਹੈ, ਕਿਉਂਕਿ ਦੋਵੇਂ ਬਹੁਤ ਵੱਡੇ ਤਨਿਸ਼ ਧਰ ਨੇ, ਭਾਵ ਕੇ ਤੀਰ ਅੰਦਾਜ਼ੀ ਦੋਵਾਂ ਦੇ ਵਿੱਚ ਬੜੀ ਹੈ। ਜੀਤ ਮਲ ਖਰ ਤੀਰ ਨਿਕਾਰਿਓ, ਤਨ ਮੈਂ ਜੋਰ ਖੈਂਚ ਕਰ ਤਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦਾ ਜਿਹੜਾ ਯੁੱਧ ਸੀ ਉਹ ਕਾਫੀ ਦੇਰ ਹੁੰਦਾ ਰਿਹਾ। ਜਿਹੜਾ ਜੀਤਮਲ ਜੁਟਿਆ ਹੋਇਆ ਸੀ ਹਰੀਚੰਦ ਦੇ ਨਾਲ, ਉਸ ਨੇ ਕਵੀ ਜੀ ਲਿਖਦੇ ਨੇ ਕਿ ਜੀਤਮਲ ਨੇ ਇੱਕ ਤਿੱਖਾ ਤੀਰ ਕੱਢਿਆ ਹੈ ਆਪਣੇ ਪੱਥੇ ਦੇ ਵਿੱਚੋਂ ਤੇ ਫੇਰ ਉਸ ਨੂੰ ਆਪਣੇ ਚਿੱਲੇ ਦੇ ਵਿੱਚ ਤਨਿਸ਼ ਦੇ ਵਿੱਚ ਰੱਖ ਕੇ ਤੇ ਉਸ ਦੀ ਡੋਰ ਨੂੰ ਕੰਨ ਦੇ ਤੱਕ ਖਿੱਚਿਆ ਤੇ ਚਲਾਇਆ। ਹਰੀ ਚੰਦ ਕੋ ਤਾਕ ਨਿਸ਼ਾਨੋ, ਤਤ ਖਿਨ ਛੋਰਿਓ ਕਰਬੇ ਹਨ। ਜੀਤ ਮਲ ਨੇ ਹਰੀ ਚੰਦ ਦਾ ਨਿਸ਼ਾਨਾ ਤੱਕ ਕੇ ਆਪਣੇ ਤਿੱਖੇ ਤੀਰ ਦਾ ਪ੍ਰਹਾਰ ਕੀਤਾ ਹੈ ਬੜੇ ਜ਼ੋਰ ਦੇ ਨਾਲ, ਤਾਂ ਕਿ ਤੀਰ ਲੱਗਣ ਦੇ ਨਾਲ ਰਾਜਾ ਹਰੀ ਚੰਦ ਮਾਰਿਆ ਜਾਏ। ਆਵਤ ਕੋ ਅਵ ਲੋਕ ਗਯੋ ਟਰ, ਸਰਨ ਸਫਲ ਤੇ ਕ੍ਰੋਧ ਮਹਾਨ। ਭਾਵੇਂ ਕਿ ਜੀਤਮਲ ਨੇ ਤੀਰ ਛੱਡਿਆ ਮਾਰਨ ਦੇ ਵਾਸਤੇ ਰਾਜੇ ਹਰੀ ਚੰਦ ਨੂੰ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਸੇ ਹੋ ਕੇ ਉਸ ਤੀਰ ਤੋਂ ਬਚਾ ਕਰ ਲਿਆ ਰਾਜੇ ਹਰੀ ਚੰਦ ਨੇ ਆਪਣੇ ਸਰੀਰ ਦਾ। ਇਸ ਤਰੀਕੇ ਦੇ ਨਾਲ ਜੀਤਮਲ ਦਾ ਚਲਾਇਆ ਹੋਇਆ ਜਿਹੜਾ ਤੀਰ ਸੀ ਉਹ ਬਿਲਕੁਲ ਬੇਅਸਰ ਚਲਾ ਗਿਆ। ਉਸ ਵੇਲੇ ਬਹੁਤ ਹੀ ਜ਼ਿਆਦਾ ਕ੍ਰੋਧ ਨੂੰ ਧਾਰਨ ਕੀਤਾ ਰਾਜੇ ਹਰੀ ਚੰਦ ਨੇ। ਕਹਾਂ ਪਾਇਆ ਹਰਿ ਭਾਜਤ ਜਹਿ, ਅਬ ਕਹਿ ਹਣ ਦਿਉ ਤੁਵ ਪ੍ਰਾਣ। ਉਸ ਵੇਲੇ ਫਿਰ ਜੀਤਮਲ ਨੇ ਆਖਿਆ ਕਿ ਕੀ ਹੋ ਗਿਆ ਹਰੀ ਚੰਦ, ਜੇਕਰ ਮੇਰਾ ਇੱਕ ਚਲਾਇਆ ਹੋਇਆ ਤੀਰ ਤੈਨੂੰ ਮਾਰ ਨਹੀਂ ਸਕਿਆ, ਪਰ ਕਹਿੰਦਾ ਕਿ ਹੁਣੇ ਹੀ ਮੈਂ ਦੂਸਰਾ ਤੀਰ ਚਲਾਵਾਂਗਾ ਜਿਸ ਤੀਰ ਦੇ ਨਾਲ ਤੇਰੇ ਪ੍ਰਾਣਾਂ ਦਾ ਖਾਤਮਾ ਹੋ ਜਾਏਗਾ। ਇਮ ਕਹਿ ਤੀਛਣ ਤੀਰ ਨਿਕਾਸਿਓ, ਉਤੇ ਹਰੀ ਚੰਦ ਲਿਆ ਬਾਣ। ਜੀਤਮਲ ਨੇ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਬਾਅਦ ਆਪਣੇ ਤਿੱਖੇ ਤੀਰ ਨੂੰ ਪੱਥੇ ਦੇ ਵਿੱਚੋਂ ਬਾਹਰ ਕੱਢਿਆ ਤੇ ਆਪਣੇ ਤਨਿਸ਼ ਦੇ ਵਿੱਚ ਜੋੜਿਆ ਹੈ। ਦੂਸਰੇ ਪਾਸੇ ਕਾਲੀ ਦੇ ਨਾਲ ਹਰੀ ਚੰਦ ਨੇ ਵੀ ਤੀਰ ਕੱਢ ਕੇ ਆਪਣੇ ਤਨਿਸ਼ ਦੇ ਵਿੱਚ ਰੱਖ ਲਿਆ। ਦੋਨੋ ਕੇ ਤਨ ਤੇ ਛੁੱਟ ਚਾਲੇ, ਬਹੇ ਬੇਗ ਤੇ ਸਰਪ ਸਮਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦੇ ਤਨਸ਼ਾ ਦੇ ਵਿੱਚੋਂ ਤੀਰ ਨਿਕਲੇ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਛੂਕਦੇ ਹੋਏ ਇੱਕ ਦੂਜੇ ਦੇ ਵੱਲ ਆ ਰਹੇ ਨੇ, ਜਿਵੇਂ ਕਿ ਸੱਪ ਛੂਕਦਾ ਹੋਇਆ ਜਾ ਰਿਹਾ ਹੋਵੇ। ਸਨਮੁਖ ਖਰੇ ਤੁਰੰਗਮ ਦੋਨੋ, ਲਗੇ ਪਾਲ ਮੈਂ ਇੱਕ ਬਿਰ ਤਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦੇ ਚਲਾਏ ਹੋਏ ਜਿਹੜੇ ਤੀਰ ਸਨ ਉਹ ਦੋਵਾਂ ਪਾਸਿਆਂ ਤੋਂ ਮਾਰ ਕਰ ਗਏ ਨੇ, ਭਾਵ ਕਿ ਦੋਨੋ ਲਗੇ ਪਾਲ ਮੈਂ ਇੱਕ ਬਿਰ ਤਾਨ। ਕਹਿਣ ਤੋਂ ਪਾਵੇ ਹੈ ਇੱਕੋ ਵਾਰੀ ਤਾਣ ਕੇ ਛੱਡੇ ਹੋਏ ਤੀਰ ਘੋੜਿਆਂ ਦੇ ਮੱਥੇ ਦੇ ਵਿੱਚ ਜਾ ਲੱਗੇ, ਭਾਵ ਕਿ ਜਿਹੜਾ ਜੀਤਮਲ ਨੇ ਤੀਰ ਚਲਾਇਆ ਸੀ ਉਹ ਜਾ ਕੇ ਹਰੀ ਚੰਦ ਦੇ ਘੋੜੇ ਨੂੰ ਵੱਜਿਆ ਤੇ ਜਿਹੜਾ ਹਰੀ ਚੰਦ ਨੇ ਤੀਰ ਚਲਾਇਆ ਸੀ ਉਹ ਜਾ ਕੇ ਜੀਤਮਲ ਦੇ ਘੋੜੇ ਨੂੰ ਵੱਜਿਆ। ਦੋਨੋ ਗਿਰੇ ਧਰਾ ਪਰ ਥਿਤ ਵੈ, ਤਜੇ ਹਯਨ ਕੋ ਪੁਨ ਸਭ ਦਾਨ। ਇਸ ਤਰੀਕੇ ਦੇ ਨਾਲ ਦੋਵਾਂ ਦੇ ਘੋੜੇ ਮਰ ਕੇ ਧਰਤੀ ਦੇ ਉੱਤੇ ਡਿੱਗ ਪਏ ਨੇ, ਦੋਵਾਂ ਦੇ ਸਵਾਰ ਵੀ ਥੱਲੇ ਡਿੱਗ ਪਏ ਨੇ। ਫਿਰ ਦੋਵਾਂ ਨੇ ਆਪਣੇ ਸਰੀਰ ਦੀ ਸੰਭਾਲ ਕੀਤੀ ਤੇ ਫਿਰ ਸਾਵਧਾਨ ਹੋ ਕੇ ਲੜਨ ਲੱਗੇ। ਦੋਨੋ ਧਨ ਵਿਦਿਆ ਮੈਂ ਚਾਤੁਰ, ਦੋਨੋ ਕੇਰ ਸਵਦੀ ਬਿਸਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਧਨਿਸ਼ ਵਿਦਿਆ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ ਤੇ ਦੋਵਾਂ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਗੁੱਸੇ ਦੀ ਅੱਗ ਭੜਕੀ ਹੋਈ। ਪੁਣ ਦੋਨੋ ਤਨ ਮੇ ਸਰ ਸੰਦੇ, ਦੋਨੋ ਚਲੇ ਸਬੇਗ ਕਰਾਲ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਨੇ ਹੀ ਆਪਣੇ ਪੱਥੇ ਦੇ ਵਿੱਚੋਂ ਤੀਰਾਂ ਨੂੰ ਕੱਢਿਆ ਤੇ ਫੇਰ ਆਪਣੀਆਂ ਕਮਾਨਾਂ ਦੇ ਵਿੱਚ ਜੋੜਿਆ ਹੈ। ਦੋਨੋਂ ਚਲੇ ਸਵੇਗ ਕਰਾਲ। ਦੋਵਾਂ ਪਾਸਿਆਂ ਤੋਂ ਬੜੀ ਤੇਜ਼ੀ ਦੇ ਨਾਲ ਤੀਰ ਚੱਲੇ ਨੇ। ਇੱਕ ਪਾਸਿਓਂ ਜੀਤਮਲ ਨੇ ਤੀਰ ਛੱਡਿਆ ਤੇ ਦੂਸਰੇ ਪਾਸਿਓਂ ਭਿਆਨਕ ਤੀਰ ਛੱਡਿਆ ਉਸ ਰਾਜੇ ਹਰੀਚੰਦ ਨੇ। ਲਾਗੇ ਦੋਹਣ ਕੀ ਭੁਜ ਮੈਂ ਬੀਦੇ ਛੁੱਟਿਓ ਸ਼੍ਰੋਣ ਬਾਗੇ ਤਨ ਲਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਛੱਡੇ ਹੋਏ ਜਿਹੜੇ ਤੀਰ ਨੇ ਇੱਕ ਦੂਜੇ ਦੀਆਂ ਬਾਹਾਂ ਦੇ ਵਿੱਚ ਵੱਜੇ ਨੇ। ਭਾਵ ਕੇ ਜਿਹੜਾ ਰਾਜੇ ਹਰੀਚੰਦ ਨੇ ਤੀਰ ਚਲਾਇਆ ਉਹ ਵੱਜਿਆ ਹੈ ਜੀਤਮਲ ਦੀ ਬਾਂਹ ਦੇ ਵਿੱਚ ਤੇ ਦੂਸਰੇ ਪਾਸੇ ਜਿਹੜਾ ਜੀਤਮਲ ਨੇ ਤੀਰ ਛੱਡਿਆ ਹੈ ਉਹ ਆਣ ਕੇ ਰਾਜੇ ਹਰੀਚੰਦ ਦੀ ਬਾਂਹ ਦੇ ਵਿੱਚ ਗੱਡਿਆ ਗਿਆ। ਬੀਤ ਦੇ ਛੁੱਟਿਓ ਸ਼੍ਰੋਣ ਬਾਗੇ ਤਨ ਲਾਲ। ਭਾਵ ਕੇ ਬਾਹਾਂ ਦੇ ਵਿੱਚੋਂ ਦੋਵਾਂ ਦੇ ਲਹੂ ਸਿਮਣਾ ਸ਼ੁਰੂ ਹੋਇਆ। ਕਵੀ ਜੀ ਲਿਖਦੇ ਨੇ ਕਿ ਲਹੂ ਇੰਨਾ ਜ਼ਿਆਦਾ ਨਿਕਲਿਆ ਕਿ ਜਿਨ੍ਹਾਂ ਦੀ ਪੁਸ਼ਾਕ ਲਾਲ ਰੰਗ ਦੀ ਹੋ ਗਈ। ਬਹੁਰ ਨ ਮਿਟੇ ਰਹੇ ਤਲ ਠਾਂਡੇ ਕਾਇਲ ਵੈ ਕਰ ਹੇਰਤ ਜਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਵੀ ਹਟੇ ਨਹੀਂ ਹਨ, ਉਸ ਗੱਲ ਤੋਂ ਹਟੇ ਨਹੀਂ ਹਨ। ਉਹਨਾਂ ਨੇ ਫਿਰ ਤੋਂ ਇੱਕ ਦੂਜੇ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਕਿ ਦੋਵੇਂ ਜ਼ਿਆਦਾ ਤੀਰ ਲੱਗਣ ਦੇ ਨਾਲ ਘਾਲ ਵੀ ਹੋ ਗਏ ਨੇ, ਜ਼ਖਮੀ ਵੀ ਹੋ ਗਏ ਨੇ। ਲਗਾਤਾਰ ਇਨ੍ਹਾਂ ਦੋਵਾਂ ਦਾ ਜਿਹੜਾ ਯੁੱਧ ਹੈ ਉਹ ਹੋ ਰਿਹਾ, ਪਰ ਦੋਵੇਂ ਬਰਾਬਰੀ ਦੇ ਯੋਧੇ ਨੇ। ਭਾਵ ਕਿ ਇੱਕੋ ਜਿਹਾ ਯੁੱਧ ਚੱਲਿਆ ਆ ਰਿਹਾ ਹੈ। ਭਾਵ ਕਿ ਜਿਹੜਾ ਪਹਿਲਾ ਤੀਰ ਛੱਡਿਆ ਉਹਦੇ ਨਾਲ ਇੱਕ ਦੂਜੇ ਦੇ ਘੋੜਿਆਂ ਨੂੰ ਮਾਰ ਦਿੱਤਾ ਹੈ। ਬਰਾਬਰ ਦੀ ਲੜਾਈ ਹੈ, ਬਰਾਬਰ ਦੀ ਟੱਕਰ ਹੈ। ਜੇਕਰ ਦੂਸਰਾ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਤੀਰ ਚਲਾਇਆ ਤੇ ਦੋਵਾਂ ਦੀਆਂ ਬਾਹਾਂ ਦੇ ਵਿੱਚ ਆਣ ਕੇ ਉਹ ਗੱਡਿਆ ਗਿਆ, ਇਸ ਤਰੀਕੇ ਦੇ ਨਾਲ ਲਗਾਤਾਰ ਇੱਕੋ ਜਿਹਾ ਯੁੱਧ ਹੈ ਉਹ ਇਹਨਾਂ ਦੋਵਾਂ ਦਾ ਹੋ ਰਿਹਾ। ਬਹੁਰ ਜੀਤ ਮਲ ਤੀਰ ਨਿਕਾਸਿਓ ਹਰੀ ਚੰਦ ਪਿਖ ਕੋਪ ਮਹਾਨ। ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਜੀਤ ਮਲ ਨੇ ਆਪਣੇ ਤੀਰ ਨੂੰ ਕੱਢਿਆ ਹੈ ਰਾਜੇ ਹਰੀਚੰਦ ਨੂੰ ਮਾਰਨ ਦੇ ਵਾਸਤੇ, ਜਿਨ੍ਹੇ ਜੀਤ ਮਲ ਨੇ ਆਪਣੇ ਤੀਰ ਨੂੰ ਆਪਣੇ ਧਨੁਸ਼ ਦੇ ਵਿੱਚ ਰੱਖਿਆ। ਹਰੀ ਚੰਦ ਪਿਖ ਕੋਪ ਮਹਾਨ, ਉਸ ਵੇਲੇ ਬੜਾ ਗੁੱਸਾ ਖਾਧਾ ਹਰੀਚੰਦ ਰਾਜੇ ਨੇ। ਤੂਰਨ ਕਰਤ ਕਰਿਓ ਸਰ ਸੰਦਨ ਕਰ ਦੋਨੋ ਕੇ ਨਿਠੁਰ ਕਮਾਨ। ਕਵੀ ਜੀ ਲਿਖਦੇ ਨੇ ਕਿ ਦੋਵਾਂ ਸੂਰਮਿਆਂ ਦੇ ਹੱਥਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਕਠੋਰ ਧਨੁਸ਼ ਨੇ ਉਹ ਫੜੇ ਹੋਏ ਸਨ। ਗੁੱਸੇ ਨੂੰ ਧਾਰਨ ਕਰਕੇ ਜੀਤ ਮਲ ਦੀ ਤਰ੍ਹਾਂ ਇਸ ਰਾਜੇ ਹਰੀਚੰਦ ਨੇ ਵੀ ਆਪਣੇ ਉਸ ਧਨੁਸ਼ ਦੇ ਚਿੱਲੇ ਦੇ ਵਿੱਚ ਤੀਰ ਰੱਖਿਆ। ਐਂਚ ਐਂਚ ਚਿਰੜਾਵਤ ਨੀਕੇ ਹਰੀ ਚੰਦ ਕੋ ਆਇਓ ਤੀਰ। ਦੋਵਾਂ ਨੇ ਇੱਕੋ ਸਮੇਂ ਦੇ ਉੱਤੇ ਹੀ ਆਪਣੇ ਧਨਸ਼ਾਂ ਦੀਆਂ ਡੋਰੀਆਂ ਨੂੰ ਖਿੱਚਿਆ ਹੈ। ਜਦੋਂ ਹੀ ਦੋਵਾਂ ਨੇ ਡੋਰੀਆਂ ਨੂੰ ਖਿੱਚਿਆ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਚਿਰ ਚੜਾਹਟ ਦੀ ਜਿਹੜੀ ਆਵਾਜ਼ ਸੀ ਉਹ ਦੋਵਾਂ ਦੇ ਧਨਸ਼ਾਂ ਦੇ ਵਿੱਚੋਂ ਆਈ ਹੈ। ਨੀਕੇ ਹਰੀ ਚੰਦ ਕੋ ਆਇਓ ਤੀਰ, ਦੋਵਾਂ ਨੇ ਤੀਰ ਇੱਕ ਦੂਜੇ ਦੇ ਉੱਤੇ ਛੱਡ ਦਿੱਤੇ ਨੇ। ਕਵੀ ਜੀ ਲਿਖਦੇ ਨੇ ਕਿ ਹਰੀ ਚੰਦ ਦਾ ਤੀਰ ਸ਼ੋਕਦਾ ਹੋਇਆ ਵਧਿਆ ਹੈ ਜੀਤਮਲ ਦੇ ਵੱਲ। ਰਿਦਾ ਬੇਦ ਕਰ ਜੀਤ ਮਲ ਕੋ ਪਰ ਪਾਰ ਘੁੰਮਿਓ ਵਦ ਪੀਰ। ਰਾਜੇ ਹਰੀਚੰਦ ਦੇ ਵੱਲੋਂ ਜਿਹੜਾ ਤੀਰ ਚਲਾਇਆ ਹੋਇਆ ਸੀ ਉਹ ਛੇਤੀ ਦੇ ਨਾਲ ਆਣ ਕੇ ਵੱਜਿਆ ਹੈ ਜੀਤਮਲ ਦੀ ਛਾਤੀ ਦੇ ਵਿੱਚ ਤੇ ਜੀਤਮਲ ਦੀ ਛਾਤੀ ਨੂੰ ਪਾੜਦਾ ਹੋਇਆ ਰਾਜੇ ਹਰੀਚੰਦ ਦਾ ਉਹ ਤੀਰ ਦੂਸਰੇ ਪਾਰ ਨਿਕਲ ਗਿਆ ਹੈ। ਪੁਆਂਟਣੇ ਖਾ ਕੇ ਉਸੇ ਵੇਲੇ ਹੀ ਜੀਤ ਧਰਤੀ ਦੇ ਉੱਤੇ ਡਿੱਗ ਪਿਆ।
ਦੰਤਨ ਚਰਬਤ ਹਤਨ ਛਤਰ ਕੋ ਲਾਲ ਬਿਲੋਚਣ ਆਨਨ ਤੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁੱਸੇ ਦੇ ਨਾਲ ਉਸ ਵੇਲੇ ਜੀਤ ਮਲ ਨੇ ਬਹੁਤ ਹੀ ਜ਼ਿਆਦਾ ਆਪਣੇ ਦੰਦਾਂ ਨੂੰ ਪੀਸਿਆ ਹੈ, ਭਾਵ ਕਿ ਬਹੁਤ ਜ਼ਿਆਦਾ ਕਚੀਚੀ ਵੱਟੀ ਹੈ ਤੇ ਉਹਦੀਆਂ ਅੱਖਾਂ ਬਹੁਤ ਹੀ ਜ਼ਿਆਦਾ ਗੁੱਸੇ ਦੇ ਨਾਲ ਲਾਲ ਨੇ।
ਸਨ ਮੁਖ ਗਿਰਿਓ ਨਾ ਪਾਰਿਓ ਪਿਛਾਰੀ ਤਨ ਪਿਤਾ ਮਾਤਾ ਬਰ ਵੀਰ।
ਉਸ ਵੇਲੇ ਜੀਤ ਮਲ ਬਹਾਦਰੀ ਦੇ ਨਾਲ ਲੜਦਾ ਹੋਇਆ ਰਣ ਭੂਮੀ ਦੇ ਵਿੱਚ ਸਾਹਮਣੇ ਹੋ ਕੇ ਡਿੱਗਿਆ ਹੈ, ਭਾਵ ਕੇ ਕਾਇਰਤਾ ਦੇ ਨਾਲ ਉਹਨੇ ਪਿੱਛਾ ਨਹੀਂ ਦਿਖਾਇਆ।
ਤਨ ਪਿਤਾ ਮਾਤਾ ਬਰ ਵੀਰ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਨ ਹਨ ਪਿਤਾ ਤੇ ਮਾਤਾ ਇਸ ਬਲ ਵਾਲੇ ਸੂਰਮੇ ਜੀਤਮਲ ਦੇ ਜਿਹੜਾ ਕਿ ਮੈਦਾਨੇ ਜੰਗ ਦੇ ਵਿੱਚ ਸੂਰਮ ਤਾਈ ਦੇ ਨਾਲ ਲੜਦਾ ਹੋਇਆ ਸ਼ਹੀਦੀ ਨੂੰ ਪ੍ਰਾਪਤ ਹੋਇਆ।
ਜੀਤਮਲ ਕੋ ਛੋਟਿਓ ਬਾਣ ਜੋ ਮਰਮ ਸਥਲ ਮੈਂ ਲਾਗਿਓ ਸੋਏ।
ਇੱਕ ਪਾਸੇ ਦੀ ਗੱਲ ਕੀਤੀ ਹੈ, ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਤੀਰਾਂ ਦਾ ਪ੍ਰਹਾਰ ਕੀਤਾ ਹੈ। ਜੋ ਹਰੀਚੰਦ ਦੇ ਤੀਰ ਨੇ ਕੀਤਾ ਹੈ ਉਹਦਾ ਬਿਆਨ ਕਵੀ ਜੀ ਨੇ ਦਿੱਤਾ ਕਿ ਹਰੀਚੰਦ ਦੇ ਤੀਰ ਚੱਲਣ ਦੇ ਨਾਲ ਜੀਤਮਲ ਮਾਰਿਆ ਗਿਆ। ਹੁਣ ਦੂਸਰਾ ਜਿਹੜਾ ਜੀਤਮਲ ਨੇ ਤੀਰ ਚਲਾਇਆ ਸੀ ਉਸ ਦੀ ਗੱਲ ਕਰਦੇ ਨੇ ਕਿ ਉਹਨੇ ਕੀ ਕੀਤਾ। ਕਵੀ ਜੀ ਲਿਖਦੇ ਨੇ, ਜੀਤਮਲ ਕੋ ਛੁੱਟਿਓ ਬਾਣ ਜੋ ਮਰਮ ਸਥਲ ਮੈਂ ਲਾਗਿਓ ਸੋਏ। ਜੀਤਮਲ ਦੇ ਵੱਲੋਂ ਜਿਹੜਾ ਚਲਾਇਆ ਹੋਇਆ ਤੀਰ ਸੀ ਉਹ ਵੀ ਜਾ ਕੇ ਰਾਜੇ ਹਰੀਚੰਦ ਦੀ ਛਾਤੀ ਦੇ ਵਿੱਚ ਵੱਜਿਆ।
ਛਾਤੀ ਬੇਦ ਪਾਰ ਕੋ ਨਿਕਸਿਓ ਹਰੀ ਚੰਦ ਘੁੰਮਿਓ ਸੋ ਖਰੋਏ।
ਪਰ ਛਾਤੀ ਦੇ ਵਿੱਚ ਦੀ ਇਹ ਤੀਰ ਪਾਰ ਨਹੀਂ ਹੋਇਆ, ਭਾਵ ਕੇ ਛਾਤੀ ਨੂੰ ਛੋਂਦਾ ਹੋਇਆ ਖਹਿ ਕੇ ਇਹ ਤੀਰ ਜੀਤਮਲ ਦਾ ਜਿਹੜਾ ਚਲਾਇਆ ਹੋਇਆ ਸੀ ਦੂਸਰੀ ਤਰਫ ਨਿਕਲ ਗਿਆ ਹੈ। ਉਸੇ ਵੇਲੇ ਰਾਜਾ ਹਰੀਚੰਦ ਵੀ ਭੁਆਟਣੀ ਖਾ ਕੇ ਥੱਲੇ ਡਿੱਗਾ।
ਕਰਤ ਸੰਭਾਰਨ ਭਈ ਮੂਰਛਾ ਪਰ ਉਹ ਧਰਾ ਪਰ ਜਨ ਛਿਤ ਸੋਏ।
ਭਾਵ ਕੇ ਆਪਣੇ ਸਰੀਰ ਦੀ ਸੰਭਾਲ ਨਾ ਕਰ ਸਕਿਆ ਰਾਜਾ ਹਰੀਚੰਦ ਭੁਆਟਣੀ ਖਾ ਕੇ ਧਰਤੀ ਦੇ ਉੱਤੇ ਡਿੱਗ ਪਿਆ ਹੈ, ਉਸੇ ਵੇਲੇ ਹੀ ਬੇਹੋਸ਼ ਹੋ ਗਿਆ ਮਰਿਆ ਨਾ। ਪਰ ਉਹ ਧਰਾ ਪਰ ਜਨ ਛਿਤ ਸੋਏ, ਭਾਵ ਕੇ ਇਸ ਤਰ੍ਹਾਂ ਧਰਤੀ ਦੇ ਉੱਤੇ ਬੇਹੋਸ਼ ਹੋ ਕੇ ਡਿੱਗ ਪਿਆ ਜਿਵੇਂ ਕਿ ਸੁੱਤਾ ਹੋਵੇ ਪਰ ਮਰਿਆ ਨਾ, ਬੇਹੋਸ਼ ਹੋ ਗਿਆ।
ਆਏ ਨਰਨ ਸੋ ਤੀਰ ਨਿਕਾਸਿਓ ਬਾਂਧਿਓ ਕਾਵ ਕਰਿਓ ਦ੍ਰਿੜ ਜੋਏ।
ਜਿਹੜੇ ਰਾਜੇ ਹਰੀਚੰਦ ਦੇ ਸਾਥੀ ਸਨ ਉਹ ਛੇਤੀ ਦੇ ਨਾਲ ਦੌੜ ਕੇ ਇਹਦੇ ਲਾਗੇ ਪਹੁੰਚੇ ਨੇ। ਜਿਹੜਾ ਤੀਰ ਉਹਦੀ ਛਾਤੀ ਦੇ ਵਿੱਚ ਗੱਡਿਆ ਹੋਇਆ ਸੀ ਉਸ ਨੂੰ ਬਾਹਰ ਕੱਢਿਆ ਤੇ ਜਿਹੜਾ ਤੀਰ ਦੇ ਨਾਲ ਜ਼ਖਮ ਲੱਗਾ ਸੀ ਉਹਨੂੰ ਦ੍ਰਿੜਤਾ ਦੇ ਨਾਲ ਕੱਪੜੇ ਦੇ ਨਾਲ ਬੰਨ ਦਿੱਤਾ ਗਿਆ।
ਸਾਨੇ ਸਾਨੇ ਤੇ ਪਾਵਨ ਚੁਲਾਈ ਲੇ ਜਲ ਕੋ ਆਨਣ ਮੈਂ ਡਰ।
ਹੌਲੀ ਹੌਲੀ ਰਾਜੇ ਦੇ ਸਾਥੀਆਂ ਨੇ ਉਹਨੂੰ ਪੱਖਾ ਚੱਲਿਆ ਹੈ, ਹਵਾ ਦਿੱਤੀ ਹੈ ਤੇ ਫਿਰ ਥੋੜਾ ਥੋੜਾ ਮੂੰਹ ਦੇ ਵਿੱਚ ਪਾਣੀ ਪਾਉਣਾ ਸ਼ੁਰੂ ਕੀਤਾ ਤਾਂ ਕਿ ਹੋਸ਼ ਦੇ ਵਿੱਚ ਆ ਜਾਵੇ।
ਜੀਤ ਮਲ ਗੁਰ ਭਟਨ ਉਠਾਇਓ ਜੋ ਪਹੁੰਚਿਓ ਮੁਖ ਸਵਰਗ ਮਜਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਰਾਜੇ ਹਰੀਚੰਦ ਦੇ ਸਾਥੀ ਆਏ ਨੇ ਜਿਨ੍ਹਾਂ ਨੇ ਆਪਣੇ ਘਾਇਲ ਹਰੀਚੰਦ ਦੀ ਸਾਂਭ ਸੰਭਾਲ ਕੀਤੀ ਹੈ, ਦੂਸਰੇ ਪਾਸੇ ਜੀਤ ਮਲ ਨੂੰ ਚੁੱਕਣ ਦੇ ਵਾਸਤੇ ਸਤਿਗੁਰਾਂ ਦੇ ਸਿੱਖ ਵੀ ਪਹੁੰਚੇ ਨੇ, ਪਰ ਉਹ ਤੇ ਬੇਹੋਸ਼ ਹੋਇਆ ਰਾਜਾ ਹਰੀਚੰਦ ਪਰ ਇਹ ਸ਼ਹੀਦੀ ਨੂੰ ਪ੍ਰਾਪਤ ਹੋ ਗਿਆ। ਭਾਵ ਕੇ ਜੀਤ ਮਲ ਮਰ ਚੁੱਕਾ ਹੈ। ਪਹੁੰਚਿਓ ਸੁਖ ਸੁਰਗ ਮਜਾਰ, ਭਾਵ ਕੇ ਤੇ ਸੁਰਗਾਂ ਦੀ ਪੁਰੀ ਦੇ ਵਿੱਚ ਚਲਾ ਗਿਆ ਹੈ ਸ਼ਹਾਦਤ ਨੂੰ ਪਾ ਕੇ।
ਲੋਥ ਆਪਣੇ ਦਿਛਲੇ ਰਾਖੀ ਤਨ ਤਨ ਸਭ ਕਰੇ ਉਚਾਰ।
ਜੀਤਮਲ ਦੀ ਲੋਥ ਨੂੰ ਚੁੱਕ ਕੇ ਪਿੱਛੇ ਲਿਆਂਦਾ ਗਿਆ, ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਤਨ ਤਨ ਦੀ ਆਵਾਜ਼ ਹੀ ਆਈ।
ਕਲਗੀ ਧਰ ਪਿਖ ਅਦਕ ਸਰਾਹਿਓ ਛਤਰੀ ਪਾਣੋ ਨਿਭਾਹੇ ਉਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜੀਤ ਮਲ ਦੀ ਬਹੁਤ ਹੀ ਜ਼ਿਆਦਾ ਸ਼ਲਾਘਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਛਤਰੀ ਪਣੋ ਨਿਭਾਹ ਉਦਾਰ, ਭਾਵ ਕੇ ਬੜੀ ਉਦਾਰਤਾ ਦੇ ਨਾਲ ਬੜੀ ਖੁੱਲ ਦਿਲੀ ਦੇ ਨਾਲ ਇਹਨੇ ਛਤਰੀ ਪਣ ਦੇ ਲਾਜ ਨੂੰ ਰੱਖਿਆ, ਬੜੀ ਵੀਰਤਾ ਦੇ ਨਾਲ ਲੜਿਆ।
ਜੀਤ ਮਲ ਜਬ ਸੁਰਗ ਸਿਧਾਰਿਓ ਹਰੀ ਚੰਦ ਮੁਰਛਾ ਕੋ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜੀਤਮਲ ਸ਼ਹੀਦ ਹੋ ਗਿਆ ਸੁਰਗਾਂ ਦੀ ਪੁਰੀ ਦੇ ਵਿੱਚ ਚਲਾ ਗਿਆ ਤੇ ਦੂਸਰੇ ਪਾਸੇ ਜਦੋਂ ਰਾਜਾ ਹਰੀ ਚੰਦ ਬੇਹੋਸ਼ ਹੋਇਆ।
ਸੰਗੋ ਸ਼ਾਹ ਨਜਾਵਤ ਸੰਗੇ ਅਰੇ ਪਰਸ ਪਰ ਕੋਪ ਵਧਾਏ।
ਉਸ ਵੇਲੇ ਸੰਗੋ ਸ਼ਾਹ ਤੇ ਜੋ ਨਜਾਵਤ ਖਾਂ ਸੀ ਉਹ ਵੀ ਇੱਕ ਦੂਜੇ ਦੇ ਨਾਲ ਪਰਸ ਪਰ ਕ੍ਰੋਧ ਨੂੰ ਵਧਾ ਕੇ ਲੜ ਰਹੇ ਸਨ।
ਗ੍ਰਿਧ ਕਾਕ ਗਣ ਬਾਇ ਸਿਆਮਿਖ पखै ऊच कह नाद सुनाए। कवि संतोख सिंह जी लिखते ने कि बड़ी भयानक हो गई सी उस वेले रण भूमि, जिन्हां दे विच बहुते सारे सूरमियां दे मास नूं गिरजां ते कां नोच नोच के खा रहे सन। इस तों इलावा उची उची ओ कूकदे सन। गण गीदर त्रिपताने रण में सिवा पुकार रही हर खाए। इस तों इलावा बहुते सारे जेड़े गिदड़ ने ओ भी मास नूं खा खा के बहुत ज्यादा रज चुके सन। इस तों इलावा बहुतियां सारियां जिहड़ियां गिदड़ियां ने ओ भी बहुत उची उची पुकार रहियां सन। फतेह शाह एक थान खरोते हरि चंद को मूर्छा हेर। जिथे के मूर्छित होके बेहोश होके राजा हरि चंद डिगया सी, उस नूं देखण दे वास्ते राजा फतेह शाह भी उथे जा खलोता। जिसके निकट खरे पट पुंज तब कलगी तर कहियो सो टेर। भाव के राजा हरिचंद ते बेहोश होके धरती ते डिगा पिया सी, उस नूं देखण दे वास्ते राजा फतेह शाह उत्थे लागे गया है। इस तों इलावा बहुते सारे सूरमे ने उसे जगह ते जाके खड़े हो गए ने। एक बहुत वड्डा टोला जा बन गया उन्हां सारयां दा मिलके। जह समदाए मिले एक थल पट राम सिंह देखो बिन थेर। जदों बहुते सारे वैरियां दा एक जगह दे उते टोला बजा होया देखिया, उसे वेले सतगुरु गोविंद सिंह सच्चे पातशाह जी ने राम सिंह नूं पाव के अपने तोपची नूं आख्या कि जिथे बहुते सारे वैरी एक जगह दे उते खलोते हुए ने, जरा उन्हां दे वल देख। गोरा तहां तोप को मारो तिन सब को दे त्रास बडेर। सतगुरु ने आख्या कि उन्हां दे उते तोप दे गोले दा वार कर तां कि सारयां दे मन दे विच डर पैदा होवे। सोने ओ हुकम गुर को तिन तत्शन तोप होती पूरब ही त्यार। कवि संतोख सिंह जी लिखते ने कि सतगुरु दे हुकम नूं उसने सुनिया है, तत्शन ही उसे वेले ही उन्हें तोप नूं चला दिता जिहड़ी तोप पहलां ही तैयार करके रखी हुई सी। दई पलीते अगन उठी तब गर्जी भैरव शब्द उदार। जदों ही तोप नूं पलीता लाया, कवि जी लिखते ने कि उसे वेले गर्जदी हुई भयानक आवाज दे नाल तोप चली। गोरा लग्यो चोंग जह बांधियो दोए त्रै नर को कीन संगार। ओजरा झुंड ते टोला बनिया होया सी वैरियां दा, उथे जाके गोला डिग्या है, जिस गोले दे डिगण दे नाल दो तिना दा नाश हो गया, दो तिन मारे गए ने। सुकच सरब ही इत उत दौरे फतेह शाह दीरग डर तार। कवि जी लिखते ने के सारे सुकच के भाव के डर के इधर उधर दौड़े ने, राजा फतेह शाह भी बहुत ही ज्यादा डर नु धारण करके भजे। हरि चंद एक होतो सूरमा सोरण में लर मुरछा पाए। कवि संतोख सिंह जी लिखते ने के राजा हरि चंद बहुत वड्डा सूरमा सी जेड़ा के लड़दा होया इसे तरीके दे नाल बेहोश होके डिगा पिया है, क्योंकि जदों दा युद्ध शुरू होया उदों दा भावे के सारयां दा मोरी है राजा फतेह शाह, पर इन्हें अगे वध के कदे भी जंग नहीं लड़िया। राजे हरि चंद नूं ही उदों दा इसने अगे लाया होया। ते कवि संतोख सिंह जी लिखते ने इस वेले राजा हरि चंद भी लड़ नहीं सकदा क्योंकि उते बेहोश होके डिगा पिया है, ते जदों तोप चली उस वेले राजा फतेह शाह भी पिछाण नूं दौड़े। अपर सुपट गण मारे देख कर निज तुरंग को चलियो तवाए। पाव के अपने नाल दे बहुते सारे साथियों नूं मरिया देख के उस वेले घोड़े नूं भजा के पिछाण नूं गया फतेह शाह। तनख बाण नहीं प्राण संवारे कातर भयो त्रास और पाए। पाव के अपने तनश नूं ते अपने तीरां नूं भी नहीं संभालिया, उस वेले राजे फतेह शाह ने कायर बन के डर नूं धारण करके पिछां दौड़िया। अपरहेर कर गेर पत पागियो ताज ताज कर रण खेत पराए।
जदों राजा फतेह शाही इस तरीके दे नाल पिछाणू दौड़िया ते जेड़े लड़न वाले सन सैनिक ओ भी फिर इस नूं देख के रण दे विचों भज्जन लगे।
जस वाली डड वाली जेतक अब लोक तिही मद कर शाह।
जदों फतेह शाह भज्जिया फिर जस वाली डड वाली ते होर जेड़े मदकर शाह वर्गे राजे सन ओ भी पिछा मुड़े।
चले पाज नहीं लाज बेचारी साम नारी के डारे और माह।
पाव के लाज नु शर्म नु छड़ के ए सारे राजे पिछाणु नठे ने। साम नारी के डर और तार पाव के औरतां दे वांगे इन्हां सारिआं ने बहुता ज्यादा डर नु अपने मन दे विच धारण कीता।
गोरा गोरी तीर न पहुंचे थिर तह दूर पायो नर नाह।
कवि संतोख सिंह जी लिखते ने के सारे राजे इन्नी दूरी ते जाके खलोते ने जिथे ना गोले दी मार पहुंच सकती है ना जिथे गोली पहुंच सकती है ते ना ही जिथे तीर पहुंच सकता है। पाव के जिथे किसी भी शस्त्रा दा प्रहार हो नहीं सकता इन्नी पिछे दूरी ते जाके रुके ने।
क्यों बिन आई मरे जंग में काज न सर लरे हम काहे।
सारे ही राजे अपने मन दे विच इस तरह दियां विचारां कर रहे ने कि बेकार दे विच बगैर आई मौत तो असीं जंग दे विच क्यों मरिए। काज न सर लरे हम काहे पाव के लड़ना कादे वास्ते है क्योंकि असीं किसी भी काम नूं सवार नहीं सकदे। कवि जी अगले अध्याय दा प्रारंभ करदे ने।
दया राम बीर नदन चांद तीर कुप्यो गंग राम गुलाब सोनाम।
उस वेले कवि संतोख सिंह जी लिखते ने के दया राम इस तो अलावा नंद चंद ते गंगा राम ते गुलाब चंद ए सारे दे सारे अगे वधे ने।
मरियो जीत मल पिख्यो पूम थल सबे को पताए पहाड़ी पलाए।
कवि जी लिखते ने कि जदों जीतमल मर गया ते उस वेले इन्हां सारिआं ने बहुते ज्यादा गुस्से नूं धारण कीता ते दूसरे पासे पहाड़ी भी देखे के दौड़ रहे ने।
सतीर चंदेल तरे हाथ सेल अरयो अगरियाई कुलंग लाज पाई।
पर कवि संतोख सिंह जी लिखते ने कि विरोधी धिर दे विचों जिहड़ा चंदेल दा राजा सी ओ अगे वधिया है अपने हथ दे विच बरछे नूं धारण करके भाव कि उन्हें अपनी लाज नूं संभालिया।
हथियो एक दै कह रहो ठांड वै के निकारी कृपा न चहे छत्र हाना।
उस राजे ने दो तिन्ना नूं आण के मारिया ते अगे सूरमताई दे नाल कृपाण नूं कढ के खलोता है चाहे शत्रहाना पाव के अपने वैरी गुरु दे सूरमियां दा ओ राजा नाश करना चाहुंदा है।
दया राम याद टुके बोल बाद करे खग काता कट्यो शत्र गाता।
उस वेले दया राम आदका ने बहुत ही ज्यादा उच्चे दे नाल ललकारिया है करे खग काता बहुते सारे तीरां दा प्रहार कीता है कट्यो शत्र गाता जिन्ना चले हुए तीरां ने बहुते सारे वैरियां दे शरीरां नूं विन्या।
चेतन स्वाम काम गिरयो जंग ताम रखियो तर्म बीरं तजी है ना तीरं।
पाव के जीत मल दे वांग बहुतियां ने अपने स्वामी दे काम नूं सवारिया है बहुत ही ज्यादा रण भूमि दे विच मर के डिगे ने अपने धर्म दी लाज नूं बरकरार रख के।
पायो टूक टूक परी कूक कूक गयो पाज राजा तरयो जंग काजा।
जदों बहुत ही ज्यादा इस तरीके दे नाल मार वजी उस वेले कवि संतोख सिंह जी लिखते ने कि इस गल तों डरदा होया राजा फतेह शाह जंग नूं छड़ के पिछा हट गया सी।
रिसे खान जादे बजे दीह बाजे फिरे फिर सारे करे मार मारे। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਠਾਨਾਂ ਦੇ ਪੁੱਤਰ ਉਸ ਵੇਲੇ ਬਹੁਤ ਹੀ ਜ਼ਿਆਦਾ ਫਿਰ ਤੋਂ ਗੱਜੇ ਨੇ, ਫਿਰ ਤੋਂ ਮੁੜੇ ਨੇ, ਕਰੇ ਮਾਰ ਮਾਰੇ ਤੇ ਮਾਰ ਲੋ ਕਰਦੇ ਆਵਾਜ਼ ਦੇ ਨਾਲ ਅੱਗੇ ਵਧੇ। ਨਿਜ਼ਾਮ ਪਠਾਨਾ ਸੰਗੋਸ਼ਾ ਜਵਾਨਾ ਅਰੇ ਆਪ ਮਾਹੀ ਹਟੇ ਪੈਰ ਨਾਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਜਾਵਤ ਖਾਨ ਪਠਾਨ ਤੇ ਸੰਗੋਸ਼ਾ ਜਿਹੜੇ ਦੋਵੇਂ ਜਵਾਨ ਨੇ ਅਜੇ ਵੀ ਲੜ ਰਹੇ ਨੇ, ਅਰੇ ਆਪ ਮਾਹੀ ਹਟੇ ਪੈਰ ਨਾਹੀ, ਇੱਕ ਦੂਜੇ ਦੇ ਨਾਲ ਇਹ ਜੁਟੇ ਹੋਏ ਨੇ ਜਿਨ੍ਹਾਂ ਦੇ ਪੈਰ ਪਿਛਾ ਹਟੇ ਨੇ। ਸਭਾ ਵਿਚ ਜੋ ਤੋ ਮੇਲ ਦੋ ਪੁਰਮ ਵਿਚ ਨਾਰੀ ਗੁਰੂ ਤੀਰ ਵਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਸਭਾ ਦੇ ਵਿਚ ਸੰਗੋ ਸ਼ਾਹ ਦਾ ਤੇ ਨਿਜਾਵਤ ਖਾਨ ਦਾ ਬਹੁਤ ਜ਼ਿਆਦਾ ਮੇਲ ਸੀ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਜਿਹੜੇ ਪਠਾਨ ਨੇ ਪਹਿਲਾਂ ਸਤਿਗੁਰਾਂ ਦੀ ਸੈਨਾ ਦੇ ਵਿਚ ਸ਼ਾਮਲ ਰਹਿ ਚੁੱਕੇ ਨੇ। ਕਵੀ ਜੀ ਉਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਦੋਵੇਂ ਪਹਿਲਾਂ ਵੀ ਜਦੋਂ ਸਤਿਗੁਰਾਂ ਦੇ ਕੋਲ ਪਠਾਨ ਰਿਹਾ ਕਰਦੇ ਸਨ ਉਥੇ ਵੀ ਦੋਵੇਂ ਇੱਕ ਦੂਜੇ ਦੇ ਨਾਲ ਮਿਲਦੇ ਸਨ, ਇਸ ਕਰਕੇ ਇੱਕ ਦੂਜੇ ਦੀ ਚੰਗੀ ਪਛਾਣ ਸੀ ਦੋਵਾਂ ਨੂੰ। ਨਿਜਾਵਤ ਖਾਨ ਜਾਣਦਾ ਸੀ ਸੰਗੋ ਸ਼ਾਹ ਨੂੰ ਤੇ ਦੂਸਰੇ ਪਾਸੇ ਸੰਗੋ ਸ਼ਾਹ ਜਾਣਦਾ ਸੀ ਨਿਜਾਵਤ ਖਾਨ ਨੂੰ। ਕਰਤ ਹੋ ਤੇ ਰਣ ਬਾਤ ਕੋ ਕਾਤ ਅਨੇਕ ਉਪਾਏ ਮਾਨਤ ਪਟ ਬੜ ਆਪ ਕੋ ਦੋਨੋ ਸਹਿਜ ਸੁਭਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਣ ਪਛਾਣ ਪਹਿਲਾਂ ਹੀ ਦੋਵਾਂ ਦੀ ਸੀ, ਇਸ ਤੋਂ ਇਲਾਵਾ ਜਦੋਂ ਸਤਿਗੁਰਾਂ ਦੇ ਕੋਲ ਪਠਾਨ ਰਿਹਾ ਕਰਦੇ ਸਨ ਉਸ ਵੇਲੇ ਸੰਗੋ ਸ਼ਾਹ ਤੇ ਨਿਜਾਵਤ ਖਾਨ ਮਨਸੂਈ ਰੂਪ ਦੇ ਵਿਚ ਇੱਕ ਦੂਜੇ ਦੇ ਨਾਲ ਜੰਗ ਵੀ ਲੜਿਆ ਕਰਦੇ ਸਨ। ਇਸ ਤਰੀਕੇ ਦੇ ਨਾਲ ਚੰਗੀ ਜਾਣਕਾਰੀ ਸੀ ਕਿ ਕੋਈ ਕਿਹੜੇ ਤਰੀਕੇ ਦੇ ਨਾਲ ਵਾਰ ਕਰ ਸਕਦਾ ਹੈ, ਭਾਵ ਕਿ ਨਿਜਾਵਤ ਖਾਨ ਨੂੰ ਪਤਾ ਸੀ ਕਿ ਕਿਹੜੇ ਤਰੀਕੇ ਦੇ ਨਾਲ ਸੰਗੋ ਸ਼ਾਹ ਵਾਰ ਕਰਦਾ ਹੈ ਤੇ ਸੰਗੋ ਸ਼ਾਹ ਨੂੰ ਵੀ ਪਤਾ ਸੀ ਕਿ ਕਿਹੜੇ ਤਰੀਕੇ ਦੇ ਨਾਲ ਨਿਜਾਵਤ ਖਾਨ ਲੜਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਾਨਤ ਪਟ ਪਟ ਆਪ ਕੋ ਦੋਨੋ ਸਹਿਜ ਸਵਾਏ, ਇਸ ਤੋਂ ਇਲਾਵਾ ਦੋਵੇਂ ਹੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਡਾ ਸਹਿਜ ਸਵਾ ਹੀ ਵੱਡਾ ਸੂਰਮਾ ਮੰਨਦੇ ਸਨ। ਪਈ ਯਾਦ ਸੋ ਫਿਰੇ ਵੀਰ ਦੋ ਕਰੇ ਸ਼ੀਘਰ ਤਾਈ ਪਰਿਉ ਨੇਰ ਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁਰਾਣੀ ਯਾਦ ਨੂੰ ਭੁਲਾ ਦਿੱਤਾ ਹੈ ਜਦੋਂ ਕਿ ਦੋਵੇਂ ਇੱਕ ਪਾਸੇ ਸਨ, ਅੱਜ ਦੋਵੇਂ ਵਿਰੋਧੀ ਹੋ ਚੁੱਕੇ ਨੇ, ਪੁਰਾਣੀ ਯਾਦ ਨੂੰ ਭੁਲਾ ਕੇ ਫਿਰ ਇੱਕ ਦੂਜੇ ਦੇ ਨਾਲ ਲੜਨ ਲੱਗੇ ਨੇ, ਸ਼ੀਘਰ ਤਾਈ ਦੇ ਨਾਲ ਨੇੜਾ ਕਰਦੇ ਨੇ ਇੱਕ ਦੂਜੇ ਦੇ ਉੱਤੇ ਵਾਰ ਕਰਨ ਦੇ ਲਈ। ਕਿਰਪਾਨ ਨਿਕਾਰੀ ਪਾਇਓ ਪੇਰ ਪਾਰੀ ਤਰੀ ਟਾਲ ਆਗੇ ਤਕੇ ਦਾਵ ਲਾਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਨੇ ਤਲਵਾਰਾਂ ਨੂੰ ਸਾਂਭਿਆ ਹੈ, ਇਸ ਤੋਂ ਇਲਾਵਾ ਵੱਡਾ ਭੇੜ ਦੋਵਾਂ ਦਾ ਮਚਿਆ ਹੋਇਆ, ਢਾਲਾਂ ਨੂੰ ਅੱਗੇ ਕਰਕੇ ਤੇ ਤਲਵਾਰ ਦਾ ਵਾਰ ਇੱਕ ਦੂਜੇ ਦੇ ਉੱਤੇ ਕਰਦੇ ਨੇ। ਉਭਾਰ ਚਲਾਵੇ ਸਰੀਰ ਬਚਾਵੇ ਕਰੇ ਖੱਗ ਤਾਰ ਸੋਈ ਉੱਚੇ ਸਾਰ। ਭਾਵ ਕੇ ਉਭਾਰ ਕੇ ਉੱਚੀਆਂ ਚੁੱਕ ਕੇ ਤਲਵਾਰਾਂ ਨੂੰ ਇੱਕ ਦੂਜੇ ਦੇ ਉੱਤੇ ਵਾਰ ਕਰਦੇ ਨੇ, ਦੋਵੇਂ ਆਪੋ ਆਪਣੇ ਸਰੀਰ ਦਾ ਬਚਾਅ ਕਰਦੇ ਨੇ, ਤਲਵਾਰ ਦੂਸਰੇ ਦੇ ਉੱਤੇ ਮਾਰਦੇ ਨੇ ਉਹ ਤਾਂ ਉੱਚੀ ਚੁੱਕ ਚੁੱਕ ਕੇ। ਲਗੇ ਕਾਵ ਅੰਗਾ ਪਾਏ ਲਾਲ ਰੰਗਾ ਬਾਯੋ ਸ਼੍ਰੋਣ ਜਾਈ ਤਜੈ ਪੈ ਨਾ ਥਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਜਾਵਤ ਖਾਨ ਦਾ ਸੰਗੋ ਸ਼ਾਹ ਦਾ ਬਹੁਤ ਲੰਮੇ ਸਮੇਂ ਤੱਕ ਇਸੇ ਤਰੀਕੇ ਦੇ ਨਾਲ ਯੁੱਧ ਚੱਲਦਾ ਰਿਹਾ, ਲੜਦਿਆਂ ਲੜਦਿਆਂ ਦੋਵਾਂ ਦੇ ਸਰੀਰਾਂ ਦੇ ਉੱਤੇ ਬਹੁਤੇ ਸਾਰੇ ਜ਼ਖਮ ਵੀ ਇੱਕ ਦੂਜੇ ਦੇ ਵੱਲੋਂ ਲੱਗ ਗਏ ਨੇ। ਭਏ ਲਾਲ ਰੰਗਾ ਭਾਵ ਕੇ ਖੂਨ ਦੇ ਲਾਲ ਰੰਗ ਦੇ ਵਿੱਚ ਦੋਵੇਂ ਰੰਗੇ ਗਏ ਨੇ। ਬਯੋ ਸ਼੍ਰੋਣ ਜਾਈ ਦੋਵਾਂ ਦੇ ਜ਼ਖਮਾਂ ਦੇ ਵਿੱਚੋਂ ਬਹੁਤਾ ਜ਼ਿਆਦਾ ਖੂਨ ਚੋਰਿਆ, ਤਜੈ ਪੈ ਨਾ ਥਾਈ, ਪਰ ਦੋਵਾਂ ਨੇ ਆਪਣੇ ਪੈਰਾਂ ਨੂੰ ਪਿਛਾਂ ਨਹੀਂ ਹਟਾਇਆ। ਮਨੋ ਟਾਕ ਫੂਲੇ ਦੋ ਵੀਰ ਚੂਲੇ ਰਣ ਰੰਗ ਸੋਹਾ ਗੁਰੂ ਕੀਨ ਦੋਹਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਲੜਦਿਆਂ ਲੜਦਿਆਂ ਬਹੁਤੇ ਹੀ ਜ਼ਿਆਦਾ ਜ਼ਖਮੀ ਹੋ ਗਏ ਨੇ, ਇਸ ਕਰਕੇ ਮਨੋ ਟਾਕ ਫੂਲੇ ਦੋ ਵੀਰ ਚੂਲੇ ਅਖੀਰ ਦੇ ਵੇਲੇ ਦੋਵੇਂ ਸੂਰਮੇ ਇਸ ਤਰ੍ਹਾਂ ਝੂਲੇ ਨੇ ਡਿੱਗਣ ਦੇ ਵਾਸਤੇ ਜਿਵੇਂ ਕਿ ਟਾਕ ਫੁੱਲਿਆ ਹੋਵੇ। ਪਲਾਸ ਦਾ ਜਿਹੜਾ ਬੂਟਾ ਹੁੰਦਾ ਹੈ ਉਹਨੂੰ ਢਾਕ ਆਖਿਆ ਜਾਂਦਾ ਹੈ, ਜਿਹਨੂੰ ਲਾਲ ਰੰਗ ਦੇ ਫੁੱਲ ਲੱਗਦੇ ਨੇ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਸੋਭਾ ਆਖੀ ਜਾ ਸਕਦੀ ਹੈ ਕਿ ਜਿਵੇਂ ਪਲਾਸ ਦੇ ਫੁੱਲ ਇੱਧਰ ਉੱਧਰ ਝੂਲ ਰਹੇ ਹੋਣ, ਦੋਵੇਂ ਇਸ ਤਰ੍ਹਾਂ ਝੂਲੇ ਨੇ। ਰਣ ਰੰਗ ਸੋਹਾ ਗੁਰੂ ਕੇਨ ਦੋਹਾਂ, ਇਸੇ ਤਰ੍ਹਾਂ ਝੂਲਦੇ ਹੋਏ ਸ਼ਹੀਦ ਹੋ ਕੇ ਦੋਵੇਂ ਹੀ ਰਣ ਭੂਮੀ ਦੇ ਵਿੱਚ ਡਿੱਗ ਪਏ ਨੇ। ਰਣ ਦੇ ਭਾਵ ਕੇ ਯੁੱਧ ਦੇ ਰੰਗ ਨੂੰ ਬਹੁਤ ਹੀ ਜ਼ਿਆਦਾ ਇਹਨਾਂ ਨੇ ਸੁਰਖ ਕਰ ਦਿੱਤਾ ਹੈ। ਇਸ ਤਰੀਕੇ ਦੇ ਨਾਲ ਇੱਕ ਪਾਸਿਓਂ ਨਜਾਬਤ ਖਾਂ ਤੇ ਦੂਸਰੇ ਪਾਸਿਓਂ ਜਿਹੜਾ ਸੰਗੋਸ਼ਾ ਸੀ, ਇਹ ਦੋਵੇਂ ਸ਼ਹੀਦ ਹੋ ਕੇ ਧਰਤੀ ਤੇ ਡਿੱਗ ਪਏ ਨੇ। ਗੁਰੂ ਕੀਨ ਦੋਹਾ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਦੇ ਪ੍ਰਥਾਏ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਦੋਹਰਾ ਉਚਾਰਿਆ ਹੈ। ਅੱਗੇ ਉਸ ਦੋਹਰੇ ਦਾ ਹਵਾਲਾ ਦਿੰਦੇ ਨੇ। ਸ੍ਰੀ ਮੁਖ ਵਾਕ ਦੋਹਰਾ, ਮਾਰ ਨਿਜਾਵਤ ਖਾਣ ਕਹੋ ਸੰਗੋ ਜੂਜੇ ਜੁਝਾਰ, ਹਾ ਹਾ ਇਹ ਲੋਕਾਂ ਭਇਓ ਸੁਰਗ ਲੋਕ ਜੈਕਾਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਵਾਂ ਦੇ ਵਾਸਤੇ ਲਿਖਿਆ ਹੈ ਕਿ ਨਿਜਾਵਤ ਖਾਂ ਨੂੰ ਮਾਰਿਆ ਸੰਗੋ ਸ਼ਾਹ ਨੇ ਬੜਾ ਜੂਝ ਕੇ, ਤੇ ਦੂਸਰੇ ਪਾਸੇ ਨਿਜਾਵਤ ਖਾਂ ਨੇ ਜਦੋਂ ਸੰਗੋ ਸ਼ਾਹ ਨੂੰ ਮਾਰਿਆ, ਹਾ ਹਾ ਇਹ ਲੋਕਾਂ ਭਇਓ, ਭਾਵ ਕਿ ਇਸ ਸ਼ਲੋਕ ਦੇ ਵਿੱਚ ਹਾਹਾਕਾਰ ਮੱਚੀ ਹੈ। ਪਰ ਜਦੋਂ ਇਹ ਸੂਰਮੇ ਸਵਰਗ ਦੇ ਲੋਕ ਦੇ ਵਿੱਚ ਪਹੁੰਚੇ ਨੇ ਤੇ ਉੱਥੇ ਜੈ ਜੈਕਾਰ ਹੋਈ ਹੈ। ਪਿਖ ਪੁਰਸ਼ਾਰਥ ਵੀਰ ਕੋ ਕਰਿਓ ਜੰਗ ਬੜ ਕਾਮ, ਸੰਗੋ ਕਾ ਸਤਿਗੁਰ ਧਰਿਓ ਨਾਮ ਸ਼ਾਹ ਸੰਗਰਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੱਡੇ ਪੁਰਸ਼ਾਰਥ ਦਾ ਕੰਮ ਦੇਖਿਆ ਆਪਣੇ ਸੂਰਮੇ ਸੰਗੋ ਸ਼ਾਹ ਦਾ, ਜਿਨ੍ਹੇ ਕਿ ਵੱਡੇ ਜੰਗ ਦੇ ਕੰਮ ਨੂੰ ਨਿਬੇੜਿਆ ਹੈ, ਸੰਗੋ ਕਾ ਸਤਿਗੁਰ ਧਰਿਓ ਨਾਮ ਸ਼ਾਹ ਸੰਗਰਾਮ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੰਗੋ ਸ਼ਾਹ ਦੇ ਉੱਤੇ ਬੜੇ ਪ੍ਰਸੰਨ ਹੋਏ ਨੇ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਸੰਗੋ ਸ਼ਾਹ ਦਾ ਨਾਮ ਰੱਖਿਆ ਸ਼ਾਹ ਸੰਗਰਾਮ, ਭਾਵ ਕੇ ਯੁੱਧ ਦਾ ਬਾਦਸ਼ਾਹ। ਇਹ ਸਤਿਗੁਰਾਂ ਨੇ ਖਿਤਾਬ ਦਿੱਤਾ ਉਸ ਵੇਲੇ ਸੰਗੋ ਸ਼ਾਹ ਨੂੰ ਜਦੋਂ ਕਿ ਸ਼ਹੀਦ ਹੋਇਆ।
ਲਗੇ ਕਾਵ ਸੋਹੇ ਬੜੀ ਬਾਂਕ ਪਾਉ ਹੈ, ਗਿਰਿਓ ਜੰਗ ਮਾਹੀ ਹਟਿਓ ਪੈਰ ਨਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗੋ ਸ਼ਾਹ ਦੇ ਸਰੀਰ ਦੇ ਉੱਤੇ ਬਹੁਤੇ ਹੀ ਜ਼ਿਆਦਾ ਜ਼ਖਮ ਲੱਗੇ ਹੋਏ ਨੇ, ਜਿਹੜੇ ਕਿ ਸੂਰਮੇ ਦੇ ਅੰਗਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਸੋਭਾ ਵਧਾਰੇ ਨੇ। ਜਿਹੜੇ ਪ੍ਰਵੱਟੇ ਨੇ ਸੰਗੋ ਸ਼ਾਹ ਦੇ, ਉਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਨਾਲ ਟੇਢੇ ਹੋਏ ਹੋਏ ਨੇ। ਗਿਰਿਓ ਜੰਗ ਮਾਹੀ ਹਟਿਓ ਪੈਰ ਨਾਹੀ, ਮੈਦਾਨੇ ਜੰਗ ਦੇ ਵਿੱਚ ਮਰ ਕੇ ਡਿੱਗ ਗਿਆ ਹੈ, ਉਸ ਨੇ ਆਪਣੇ ਪੈਰਾਂ ਨੂੰ ਪਛਾਣ ਹੀ ਹਟਾਇਆ।
ਗਾਇਓ ਦੇਵ ਲੋਕਾਂ ਜਹਾਨਾਹੀ ਸੋਕੰ, ਗਿਰੇ ਵੀਰ ਦੋਈ ਪ੍ਰਭੂ ਪੇਖ ਸੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵ ਲੋਕ ਦੇ ਵਿੱਚ ਦੋਵੇਂ ਜਾ ਪਹੁੰਚੇ ਨੇ, ਜਿੱਥੇ ਕੋਈ ਵੀ ਕਦੇ ਸੋਗ ਨਹੀਂ ਹੈ।
ਗਿਰੇ ਵੀਰ ਦੋਈ ਪ੍ਰਭੂ ਪੇਖ ਸੋਈ,
ਭਾਵ ਕੇ ਦੋਵੇਂ ਸੂਰਮੇ ਲੜਦੇ ਹੋਏ ਇੱਕ ਦੂਜੇ ਦੇ ਨਾਲ ਮਰੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਨੂੰ ਦੇਖਿਆ।
ਚਲੇ ਆਪਿਆ ਗਿਰ ਤੇ ਗੋਪ ਜਾਗੇ, ਸੰਭਾਰੇ ਕੋ ਦੰਡਾ ਖਤੰਗ ਪ੍ਰਚੰਡੇ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਆਪ ਜੰਗ ਲੜਨ ਦੇ ਵਾਸਤੇ ਅੱਗੇ ਜਾਣਾ ਚਾਹੁੰਦੇ ਨੇ। ਸਤਿਗੁਰਾਂ ਦੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਕ੍ਰੋਧ ਵਧਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਠੋਰ ਧਨੁਸ਼ ਨੂੰ ਤੇ ਤੀਰਾਂ ਨੂੰ ਸਾਂਭਿਆ।
ਪਾਇਓ ਤੇਜ ਕੋਰਾ ਜ਼ਰੀ ਜੀਨ ਬੋਰਾ, ਖਰੇ ਖਾਨ ਖੂਨੀ ਰਿਸੇ ਪੇਖ ਦੂਨੀ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੇਜ ਦੌੜਨ ਵਾਲੇ ਘੋੜੇ ਦੀ ਸਵਾਰੀ ਕੀਤੀ ਹੈ। ਜ਼ਰੀ ਜ਼ੀਨ ਬੋਰਾ, ਭਾਵ ਕੇ ਜਰੀ ਦੇ ਵਿੱਚ ਕਾਠੀ ਡੁੱਬੀ ਹੋਈ ਹੈ, ਭਾਵ ਕੇ ਮੜੀ ਹੋਈ ਹੈ ਜਿਸ ਘੋੜੇ ਦੀ, ਉਸ ਘੋੜੇ ਦੀ ਸਤਿਗੁਰਾਂ ਨੇ ਅਸਵਾਰੀ ਕੀਤੀ ਹੈ।
ਖਰੇ ਖਾਨ ਖੂਨੀ ਰਿਸੇ ਪੇਖ ਦੂਨੀ,
ਜਦੋਂ ਸਾਹਮਣੇ ਖੂਨੀ ਖਾਨਾਂ ਨੂੰ ਦੇਖਿਆ ਤੇ ਸਤਿਗੁਰਾਂ ਦੇ ਮਨ ਦੇ ਵਿੱਚ ਦੂਣਾ ਗੁੱਸਾ ਵਧਿਆ।
ਬਜੀ ਬੰਬ ਪੂਰੀ ਸੁਣੀ ਜਾਏ ਦੂਰੀ, ਉਤੈ ਖਾਨ ਟੂਕੇ ਮੁਖ ਮਾਰ ਕੂਕੇ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਣ ਭੂਮੀ ਦੇ ਵਿੱਚ ਅੱਗੇ ਵਧੇ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜ਼ੋਰ ਦੇ ਨਾਲ ਬਹੁਤਿਆਂ ਨਗਾਰਿਆਂ ਨੂੰ ਖੜਕਾਇਆ ਗਿਆ, ਜਿਨ੍ਹਾਂ ਦੀ ਆਵਾਜ਼ ਬਹੁਤ ਦੂਰ ਦੂਰ ਤੱਕ ਪਹੁੰਚੀ ਹੈ। ਉਤੈ ਖਾਨ ਟੂਕੇ ਮੁਖ ਮਾਰ ਕੂਕੇ, ਦੂਸਰੇ ਪਾਸਿਓ ਮੁਕਾਬਲਾ ਕਰਨ ਦੇ ਵਾਸਤੇ ਬਹੁਤੇ ਪਠਾਨ ਟੁੱਕੇ ਨੇ ਜਿਹੜੇ ਕਿ ਮਾਰ ਲੋ ਦੀਆਂ ਆਵਾਜ਼ਾਂ ਪੁਕਾਰ ਰਹੇ ਨੇ। ਗੁਰੂ ਬਾਣ ਲੀਨਾ ਤਨ ਚਕੀਨਾ ਤਜੋ ਬੇਗ ਸੰਗਾ ਲਗਿਓ ਖਾਣ ਅੰਗਾ। ਇੱਕ ਪਠਾਨ ਬਹੁਤ ਹੀ ਜ਼ਿਆਦਾ ਅੱਗੇ ਵੱਧਦਾ ਆ ਰਿਹਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਤੀਰ ਨੂੰ ਆਪਣੇ ਧਨੁਸ਼ ਦੇ ਵਿੱਚ ਚਾੜਿਆ ਤੇ ਵੇਗ ਦੇ ਨਾਲ ਤੇਜ਼ੀ ਦੇ ਨਾਲ ਚਲਾ ਦਿੱਤਾ ਜਿਹੜਾ ਕਿ ਉਸ ਖਾਣ ਦੇ ਅੰਗਾਂ ਨੂੰ ਜਾ ਲੱਗਾ। ਗਿਰਿਓ ਜੰਗ ਖੇਤਾ ਨਹੀਂ ਫੇਰ ਚੇਤਾ ਦੱਸਿਓ ਨਾਗ ਮਾਨੋ ਕਰੇ ਪ੍ਰਾਣ ਹਾਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਰ ਕੇ ਪਠਾਨ ਰਣ ਭੂਮੀ ਦੇ ਵਿੱਚ ਡਿੱਗ ਪਿਆ, ਨਹੀਂ ਫੇਰ ਚੇਤਾ ਭਾਵ ਕੇ ਫਿਰ ਸਾਵਧਾਨ ਉਹ ਹੋ ਨਾ ਸਕਿਆ। ਦੱਸਿਓ ਨਾਗ ਮਾਨੋ ਕਰੇ ਪ੍ਰਾਣ ਹਾਨੋ, ਭਾਵ ਕੇ ਪਠਾਨ ਦੇ ਪ੍ਰਾਣ ਇਸ ਤਰ੍ਹਾਂ ਨਿਕਲ ਗਏ ਨੇ ਜਿਵੇਂ ਕਿ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਲਿਆ ਹੋਵੇ। ਦੁਤੀ ਬਾਣ ਲੈ ਕੇ ਗੁਣ ਜੋਰ ਕਹਿ ਕੇ ਕਰਿਓ ਤਾਨ ਤਾਨਾ ਲਗਿਓ ਖਾਣ ਕਾਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਦੂਸਰਾ ਤੀਰ ਆਪਣੇ ਤਨਛ ਦੇ ਵਿੱਚ ਰੱਖਿਆ ਹੈ ਤੇ ਉਸ ਨੂੰ ਵੀ ਜ਼ੋਰ ਦੇ ਨਾਲ ਚਲਾ ਦਿੱਤਾ। ਕਰਿਓ ਤਾਨ ਤਾਨਾ ਲਗਿਓ ਖਾਣ ਕਾਨਾ। ਇੱਕ ਹੋਰ ਖਾਣ ਸੀ ਜਿਹਦੇ ਕੰਨ ਦੇ ਵਿੱਚ ਸਤਿਗੁਰਾਂ ਦਾ ਛੱਡਿਆ ਹੋਇਆ ਉਹ ਤੀਰ ਜਾ ਲੱਗਾ। ਸਭ ਖਾਣਨ ਸਰਦਾਰ ਬੜ ਨਾਮ ਜੋ ਪੀਖਣ ਖਾਨ ਨਿਮਕ ਹਰਾਮੀ ਜਾਣ ਕੇ ਮਾਰਿਓ ਤੀਖਣ ਬਾਣ। ਹੁਣ ਜਿਹੜੇ ਖਾਨਾਂ ਦੇ ਸਰਦਾਰ ਨੇ ਉਹ ਮਾਰੇ ਜਾ ਚੁੱਕੇ ਨੇ। ਜਿਹੜਾ ਪੀਖਣ ਖਾਨ ਹੈ ਜਿਹੜਾ ਕਿ ਸਾਰਿਆਂ ਤੋਂ ਵੱਡਾ ਆਪਣੇ ਆਪ ਨੂੰ ਸਰਦਾਰ ਕਹਿੰਦਾ ਸੀ ਉਹੀ ਪਠਾਣਾ ਦੇ ਵਿੱਚੋਂ ਬਚਿਆ ਹੈ। ਪੀਖਣ ਖਾਨ ਜਿਹੜਾ ਸਰਦਾਰ ਸੀ ਜਿਹੜਾ ਕਿ ਨਮਕ ਹਰਾਮੀ ਸੀ ਉਸ ਨੂੰ ਸਾਹਮਣੇ ਜਾਣ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੇ ਵੱਲ ਤੀਰ ਛੱਡਿਆ। ਮੁਖੰ ਤਾਕ ਮਾਰਾ ਮਨੋ ਨਾਗ ਕਾਰਾ ਚਲਿਓ ਛੂ ਕੇ ਆਗੇ ਰਿਪੂਤਰਾਸ ਲਾਗੇ। ਉਸ ਵੇਲੇ ਜਿਹੜਾ ਭੀਖਣ ਖਾਨ ਪਠਾਨ ਸੀ ਉਹਦੇ ਮੂੰਹ ਦਾ ਨਿਸ਼ਾਨਾ ਤੱਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰ ਛੱਡਿਆ। ਮਨੋ ਨਾਗ ਕਾਰਾ ਭਾਵ ਕੇ ਜਿਸ ਤਰ੍ਹਾਂ ਕਾਲਾ ਨਾਗ ਛੂਕਦਾ ਹੋਇਆ ਜਾਂਦਾ ਇਸ ਤਰ੍ਹਾਂ ਸਤਿਗੁਰਾਂ ਦਾ ਛੱਡਿਆ ਹੋਇਆ ਛੂਕਦਾ ਹੋਇਆ ਤੀਰ ਜਾ ਰਿਹਾ। ਰਿਪੂ ਤਰਾਸ ਲਾਗੇ ਜਿਸ ਤੀਰ ਨੂੰ ਦੇਖ ਕੇ ਉਹ ਵੈਰੀ ਬਹੁਤ ਹੀ ਜ਼ਿਆਦਾ ਡਰਿਆ। ਨਹੀਂ ਠਾਂਡ ਹੋਵਾ ਪ੍ਰਭੂ ਭੀਮ ਜੋਵਾ ਬਚਿਓ ਆਪ ਭਾਗਿਓ ਤੁਰੰਗੈ ਸੋ ਲਾਗਿਓ। ਭਾਵ ਕਿ ਉਸਨੇ ਸਤਿਗੁਰਾਂ ਦੇ ਸਾਹਮਣੇ ਠਹਿਰਨ ਦੀ ਜੁਰਤ ਧਾਰਨ ਨਹੀਂ ਕੀਤੀ। ਬਹੁਤ ਜ਼ਿਆਦਾ ਸਤਿਗੁਰਾਂ ਤੋਂ ਭੀਖਣ ਖਾਂ ਡਰਿਆ ਤੇ ਉਸਨੇ ਭੱਜਣਾ ਸ਼ੁਰੂ ਕੀਤਾ। ਜਿਹੜਾ ਸਤਿਗੁਰਾਂ ਦਾ ਛੱਡਿਆ ਹੋਇਆ ਤੀਰ ਸੀ ਉਸਦੇ ਘੋੜੇ ਨੂੰ ਜਾ ਵੱਜਾ। ਪਰਿਓ ਪਾਰ ਜਾਈ ਗਿਰਿਓ ਜੰਗ ਥਾਈ ਮਰਿਓ ਸੋ ਕੇ ਕਾਨਾ ਚਲਿਓ ਤਿਆਗ ਖਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਛੱਡਿਆ ਹੋਇਆ ਤੀਰ ਘੋੜੇ ਦੇ ਦੂਸਰੇ ਪਾਰ ਨਿਕਲ ਗਿਆ ਹੈ। ਮੈਦਾਨੇ ਜੰਗ ਦੇ ਵਿੱਚ ਭੀਖਣ ਖਾਂ ਦਾ ਘੋੜਾ ਮਰ ਕੇ ਡਿੱਗ ਪਿਆ। ਮਰਿਓ ਸੋ ਕਿ ਕਾਨਾ ਚਲਿਓ ਤਿਆਗ ਖਾਨਾ। ਉਸ ਵੇਲੇ ਜਦੋਂ ਘੋੜਾ ਮਰਿਆ ਤੇ ਉਸ ਵੇਲੇ ਖਾਨ ਵੀ ਉਸ ਜਗ੍ਹਾ ਤੋਂ ਚੱਲਿਆ। ਗੁਰੂ ਬਾਣ ਆਨਾ ਤਜੈ ਹਨ ਖਾਨਾ ਨੰਦ ਚੰਦ ਛਿਪਰਨ ਦਇਆ ਰਾਮ ਵਿਪਰਮ। ਉਸ ਵੇਲੇ ਸਤਿਗੁਰਾਂ ਨੇ ਬਹੁਤੇ ਤੀਰ ਚਲਾਏ ਪਰ ਤੀਰਾਂ ਤੋਂ ਬਚਾ ਕਰਕੇ ਉਹ ਦੌੜਿਆ। ਨੰਦ ਚੰਦ ਛਿਪਰੰ ਦਇਆ ਰਾਮ ਵਿਪਰੰ। ਉਸੇ ਵੇਲੇ ਸਤਿਗੁਰਾਂ ਦੇ ਲਾਗੇ ਛੇਤੀ ਦੇ ਨਾਲ ਨੰਦ ਚੰਦ ਤੇ ਦਇਆ ਰਾਮ ਪਹੁੰਚੇ। ਗੁਰੂ ਕੋ ਪਹਿਰਾ ਸੰਗਰਾਮ ਬੜੇਰਾ ਪਰੇ ਤਾਏ ਦੋਈ ਹਨੇ ਖਾਣ ਸੋਈ। ਬਹੁਤੇ ਜ਼ਿਆਦਾ ਜਦੋਂ ਪਠਾਨ ਅੱਗੇ ਹੋਏ ਤੇ ਉਨ੍ਹਾਂ ਨੇ ਸਤਿਗੁਰਾਂ ਨੂੰ ਘੇਰਾ ਪਾ ਲਿਆ। ਨੰਦ ਚੰਦ ਤੇ ਜਿਹੜਾ ਦਇਆ ਰਾਮ ਸਨ ਇਹ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ। ਜਿਹੜਾ ਵੱਡਾ ਉਹਨਾਂ ਨੇ ਘੇਰਾ ਪਾਇਆ ਹੋਇਆ ਸੀ ਇਹਨਾਂ ਦੋਵਾਂ ਨੇ ਆਪਣਾ ਜ਼ੋਰ ਦੇ ਕੇ ਹੱਲਾ ਕਰਕੇ ਉਸ ਘੇਰੇ ਨੂੰ ਤੋੜਿਆ। ਪਰ ਉਹ ਸ਼ੋਰ ਹੀ ਉੱਚਾ ਸੋ ਦੂਰੇ ਪਹੁੰਚਾ ਭਾਵ ਕੇ ਸ਼ੋਰ ਕਰਦਾ ਹੋਇਆ ਜਿਹੜਾ ਭੀਖਣ ਖਾਂ ਸੀ ਉਹ ਦੂਰ ਪਹੁੰਚ ਗਿਆ। ਟਿਕੇ ਖਾਣ ਨਾਹੀ ਹਿਰਦੈ ਤਰਾਸ ਮਾਹੀ ਪ੍ਰਹਾਰੇ ਸੋ ਪਾਗੇ ਬੜੇ ਕਾਵ ਲਾਗੇ। ਭੀਖਣ ਖਾਂ ਨੂੰ ਸਤਿਗੁਰਾਂ ਨੇ ਮਾਰਨਾ ਸੀ ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡਰਦਾ ਹੋਇਆ ਉਹ ਪਿੱਛੇ ਦੌੜ ਗਿਆ। ਹੋਰ ਜਿਹੜੇ ਪਠਾਨ ਸਨ ਉਹ ਅੱਗੇ ਆਏ ਨੇ ਜਿਨ੍ਹਾਂ ਨੂੰ ਜ਼ੋਰਦਾਰ ਹੱਲੇ ਦੇ ਨਾਲ ਬਹੁਤਾ ਜ਼ਿਆਦਾ ਮਾਰਿਆ ਗਿਆ। ਮਿਲੇ ਪੂਤ ਪ੍ਰੇਤੰ ਪਖੇ ਮਾਸ ਖੇਤੰ ਬੜੀ ਗ੍ਰਿਜ ਬੋਲੇ ਵਿਸਾਲੀ ਕਲੋਲੇ। ਜਿਹੜੀ ਰਣ ਭੂਮੀ ਹੈ ਉਹ ਬਹੁਤ ਹੀ ਜਿਆਦਾ ਭਿਆਨਕ ਹੋ ਗਈ ਹੈ। ਲੋਥਾਂ ਦੇ ਡਿੱਗਣ ਦੇ ਨਾਲ ਜਿਹੜੇ ਭੂਤ ਤੇ ਪ੍ਰੇਤ ਨੇ ਉਹ ਲੋਥਾਂ ਦੇ ਮਾਸ ਨੂੰ ਖਾਂਦੇ ਨੇ। ਵੱਡੀਆਂ ਵੱਡੀਆਂ ਜਿਹੜੀਆਂ ਗਿਰਜਾਂ ਤੇ ਇੱਲਾਂ ਨੇ ਉਹ ਵੀ ਬਹੁਤ ਜਿਆਦਾ ਮਾਸ ਖਾ ਕੇ ਪੁਕਾਰ ਰਹੀਆਂ ਨੇ। ਫੇਰੇ ਆਣ ਸਿਆਰੰ ਪੁਕਾਰਾਂ ਪੁਕਾਰੰ ਮਿਲੀ ਜੋਗ ਨੀਆ ਮਹਾਂ ਸ਼੍ਰੋਣ ਪੀਆ। ਇਸ ਤੋਂ ਇਲਾਵਾ ਜਿਹੜੇ ਗਿੱਦੜ ਨੇ ਉਹ ਵੀ ਬਹੁਤਾ ਜਿਆਦਾ ਮਾਸ ਖਾ ਕੇ ਪੁਕਾਰ ਰਹੇ ਨੇ। ਜਿਹੜੀਆਂ ਬਹੁਤੀਆਂ ਸਾਰੀਆਂ ਜੋਗਣੀਆਂ ਨੇ ਉਹਨਾਂ ਨੇ ਵੀ ਬਹੁਤਾ ਜਿਆਦਾ ਖੂਨ ਪੀਤਾ। ਡਕੀ ਡਾਕਣਾਈ ਡਕਾਰ ਅਗਾਈ ਪਯੋ ਪੀ ਮਥਾਨਾ ਤਸੇ ਬਿੰਦ ਖਾਨਾ। ਜਿਹੜੀਆਂ ਡਾਕਣੀਆਂ ਨੇ ਉਹ ਵੀ ਖੂਨ ਪੀ ਪੀ ਕੇ ਬਹੁਤ ਜਿਆਦਾ ਰੱਜੀਆਂ ਨੇ। ਜਿਹੜੀਆਂ ਕਿ ਡਕਾਰ ਮਾਰ ਰਹੀਆਂ ਨੇ ਭਇਓ ਭੀਮ ਥਾਨਾ ਉਹ ਜੋ ਰਣ ਭੂਮੀ ਦੀ ਜਗ੍ਹਾ ਹੈ ਬਹੁਤ ਜਿਆਦਾ ਕਵੀ ਜੀ ਲਿਖਦੇ ਨੇ ਕਿ ਭਿਆਨਕ ਹੋ ਗਈ ਹੈ। ਤਸੇ ਬਿੰਦ ਖਾਨਾ ਉਸ ਵੇਲੇ ਜਿਹੜੇ ਬਹੁਤੇ ਖਾਨ ਸੀ ਉਹ ਬਹੁਤ ਹੀ ਜਿਆਦਾ ਡਰੇ। ਪਰੀ ਲੋਥ ਬ੍ਰਿੰਦਾ ਬਿਲੰਦਾ ਨਿਕੰਦਾ ਪ੍ਰਿਥੀ ਸ਼੍ਰੋਣ ਫੈਲਾ ਭਰਿਓ ਐਲ ਪਹਿਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਕੱਟੇ ਗਏ ਸਨ, ਇਸ ਕਰਕੇ ਬਹੁਤਾ ਹੀ ਜਿਆਦਾ ਲੋਥਾਂ ਦਾ ਗਾਹ ਮਚ ਗਿਆ ਸੀ। ਪ੍ਰਿਥੀ ਸ਼੍ਰੋਣ ਫੈਲਾ ਧਰਤੀ ਦੇ ਉੱਤੇ ਬਹੁਤਾ ਜਿਆਦਾ ਲਹੂ ਡੁੱਲ ਚੁੱਕਾ ਸੀ। ਪਰ ਉਹ ਐਲ ਪਹਿਲਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜਿਆਦਾ ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਭੈ ਖਾ ਰਿਹਾ ਸੀ। ਜੀਤ ਮਲ ਕੇ ਤੀਰ ਸੋ ਹਰੀ ਚੰਦ ਮੁਰ ਜਾਏ ਸਣੇ ਸਣੇ ਲਹਿ ਚੇਤਨਾ ਦੇਖੇ ਖਾਣ ਪਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਖਾਣ ਪਿਛਾਣ ਨੂੰ ਦੌੜੇ ਤੇ ਜੀਤ ਮਲ ਦਾ ਤੀਰ ਲੱਗਣ ਦੇ ਕਰਕੇ ਜਿਹੜਾ ਰਾਜਾ ਹਰੀ ਚੰਦ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਡਿੱਗਾ ਪਿਆ ਸੀ, ਜਿਹਦੀ ਕਿ ਬਾਅਦ ਦੇ ਵਿੱਚ ਕਿਸੇ ਨੇ ਕੋਈ ਸਾਂਭ ਸੰਭਾਲ ਵੀ ਨਹੀਂ ਕੀਤੀ। ਕਵੀ ਜੀ ਲਿਖਦੇ ਨੇ ਕਿ ਸਮਾਂ ਪਾ ਕੇ ਹੌਲੀ ਹੌਲੀ ਉਸ ਰਾਜੇ ਹਰੀ ਚੰਦ ਨੂੰ ਹੋਸ਼ ਆ ਗਏ। ਦੇਖੇ ਖਾਣ ਪਰਾਏ, ਜਦੋਂ ਰਾਜੇ ਹਰੀ ਚੰਦ ਨੂੰ ਹੋਸ਼ ਆਈ ਤੇ ਉਸਨੇ ਦੇਖਿਆ ਕਿ ਖਾਣ ਦੌੜਦੇ ਜਾ ਰਹੇ ਨੇ। ਉਮਡਿਓ ਆਵਤ ਗੁਰੂ ਦਲ ਜੰਗ ਫਤਿਹ ਕੋ ਪਾਏ ਸਹਿ ਨ ਸਕਿਓ ਨਿਜ ਹਾਰ ਕੋ ਕਾਵ ਸੁਦ੍ਰਿੜ ਬੰਦਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਦੇਖਿਆ ਹਰੀ ਚੰਦ ਨੇ ਉੱਠ ਕੇ ਕਿ ਪਠਾਨ ਦੌੜ ਰਹੇ ਨੇ ਤੇ ਗੁਰੂ ਦੀ ਫੌਜ ਬਹੁਤ ਹੀ ਜਿਆਦਾ ਅੱਗੇ ਵੱਧਦੀ ਆ ਰਹੀ ਹੈ। ਲੱਗਿਆ ਰਾਜੇ ਹਰੀ ਚੰਦ ਨੂੰ ਕਿ ਫਤਿਹ ਨੂੰ ਜਿੱਤ ਨੂੰ ਪ੍ਰਾਪਤ ਕਰ ਜਾਣਗੇ। ਉਸ ਵੇਲੇ ਇਸ ਗੱਲ ਨੂੰ ਹਰੀ ਚੰਦ ਨੇ ਸਹਾਰਨ ਨਾ ਕੀਤਾ, ਭਾਵ ਕਿ ਬਹੁਤਾ ਜਿਆਦਾ ਭਾਵੇਂ ਜ਼ਖਮੀ ਵੀ ਸੀ ਪਰ ਉਸਨੇ ਵੀ ਫਿਰ ਤੋਂ ਆਪਣੇ ਜ਼ਖਮ ਨੂੰ ਦ੍ਰਿੜਤਾ ਦੇ ਨਾਲ ਬੰਨਿਆ ਤੇ ਸਾਹਮਣੇ ਡਟਿਆ। ਹਰੀ ਚੰਦ ਯੋਧਾ ਉੱਠਿਓ ਫੇਰ ਕ੍ਰੋਧਾ ਸੰਭਾਰਿਓ ਕੁਦੰਡਾ ਸਰਨ ਸੰਦ ਛੰਡਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਵੱਡਾ ਸੂਰਮਾ ਹੈ ਹਰੀ ਚੰਦ, ਜਿਹੜਾ ਕਿ ਪਹਿਲਾਂ ਬੇਹੋਸ਼ ਹੋ ਚੁੱਕਾ ਸੀ ਪਰ ਜਦੋਂ ਹੀ ਹੋਸ਼ ਆਈ ਹੈ ਉਹਨੇ ਆਪਣੇ ਜ਼ਖਮ ਨੂੰ ਘੁੱਟ ਕੇ ਬੰਨਿਆ ਤੇ ਫਿਰ ਤੋਂ ਉਸਨੇ ਲੜਨਾ ਸ਼ੁਰੂ ਕਰ ਦਿੱਤਾ ਹੈ। ਕ੍ਰੋਧ ਦੇ ਨਾਲ ਆਪਣੇ ਧਨੁਸ਼ ਨੂੰ ਸਾਂਭਿਆ ਤੇ ਕਵੀ ਜੀ ਲਿਖਦੇ ਨੇ ਕਿ ਤਿੱਖੇ ਤੀਰਾਂ ਦਾ ਪ੍ਰਹਾਰ ਕਰਨਾ ਗੁਰੂ ਦੇ ਸੈਨਾ ਦੇ ਉੱਤੇ ਉਸਨੇ ਸ਼ੁਰੂ ਕੀਤਾ। ਪੁਣਾ ਆਣ ਲੀਨੇ ਤਜੇ ਓ ਯਕੀਨੇ ਗੁਰੂ ਵੀਰ ਮਾਰੇ ਜੋ ਆਗੇ ਪਧਾਰੇ। ਬਹੁਤੇ ਸਾਰੇ ਤੀਰਾਂ ਦਾ ਫਿਰ ਤੋਂ ਰਾਜੇ ਹਰੀ ਚੰਦ ਨੇ ਪ੍ਰਹਾਰ ਕੀਤਾ ਹੈ, ਬੜੀ ਤਾਕਤ ਦੇ ਨਾਲ ਤੀਰ ਛੱਡੇ ਨੇ। ਗੁਰੂ ਵੀਰ ਮਾਰੇ, ਬਹੁਤੇ ਸਾਰੇ ਸਤਿਗੁਰਾਂ ਦੇ ਸੂਰਮੇ ਉਸ ਰਾਜੇ ਹਰੀ ਚੰਦ ਨੇ ਮਾਰ ਦਿੱਤੇ ਜੋ ਆਗੇ ਪਧਾਰੇ, ਭਾਵ ਕੇ ਜਿਹੜੇ ਵੀ ਅੱਗੇ ਵਧੇ ਉਹੀ ਮਾਰੇ ਗਏ। ਜਿਸੈ ਅੰਗ ਲਾਗੇ ਤਬੈ ਪ੍ਰਾਣ ਤਿਆਗੈ ਸੁਰੰਗ ਲੋਕ ਜਾਵੇ ਬਰੈ ਹੂਰ ਆਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਹਰੀ ਚੰਦ ਦਾ ਚਲਾਇਆ ਹੋਇਆ ਤੀਰ ਜਿਹਦੇ ਵੀ ਸਰੀਰ ਨੂੰ ਲੱਗਦਾ ਸੀ ਉਹੀ ਮਰ ਜਾਂਦਾ ਸੀ। ਸੁਰੰਗ ਲੋਕ ਜਾਵੇ ਤੇ ਸਵਰਗਾਂ ਦੇ ਲੋਕ ਦੇ ਵਿੱਚ ਉਹ ਜਾਂਦਾ ਸੀ, ਬਰੈ ਹੂਰ ਆਵੇ ਤੇ ਹੂਰਾਂ ਉਹਨਾਂ ਨੂੰ ਵਰਦੀਆਂ ਸਨ, ਕਿਉਂਕਿ ਆਮ ਤਰ੍ਹਾਂ ਦੀ ਇਸ ਤਰ੍ਹਾਂ ਦੀ ਮਾਨਤਾ ਆਖੀ ਜਾਂਦੀ ਹੈ ਸੂਰਮਿਆਂ ਦੇ ਵਾਸਤੇ। ਸੂਰਮਿਆਂ ਨੂੰ ਹੱਲਾ ਸ਼ੇਰੀ ਦੇਣ ਦੇ ਵਾਸਤੇ ਇਹ ਗੱਲ ਆਖੀ ਜਾਂਦੀ ਹੈ ਕਿ ਜਿਹੜਾ ਵੀ ਸੂਰਮਾ ਸੂਰਮਤਾਈ ਦੇ ਨਾਲ ਰਣ ਭੂਮੀ ਦੇ ਵਿੱਚ ਸ਼ਹੀਦ ਹੁੰਦਾ ਹੈ ਉਹ ਸਵਰਗਾਂ ਦੇ ਲੋਕ ਦੇ ਵਿੱਚ ਪਹੁੰਚਦਾ ਹੈ। ਇਹ ਵੀ ਮਾਨਤਾ ਹੈ ਕਿ ਉਹਨਾਂ ਨੂੰ ਹੂਰਾਂ ਵਰਦੀਆਂ ਨੇ, ਜਿਹੜੀਆਂ ਪਰੀਆਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਵਿਆਹ ਹੁੰਦੇ ਨੇ। ਉਸੇ ਗੱਲ ਦਾ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਰਾਜਾ ਹਰੀ ਚੰਦ ਤੀਰ ਮਾਰਦਾ ਹੈ ਜਿਹਦੇ ਨਾਲ ਗੁਰੂ ਦੇ ਸਿੱਖ ਮਰਦੇ ਨੇ ਤੇ ਜਦੋਂ ਮਰਦੇ ਨੇ ਸਵਰਗਾਂ ਦੀ ਪੁਰੀ ਦੇ ਵਿੱਚ ਪਹੁੰਚਦੇ ਨੇ ਤੇ ਫਿਰ ਹੋਰਾਂ ਨੂੰ ਅਪਣਾਉਂਦੇ ਨੇ। ਤਉ ਬੀਰ ਪਾਰੇ ਮਰੇ ਨਾ ਪਿਛਾਰੇ ਹਲੰ ਹਾਲ ਕਾਲੇ ਅੱਗੇ ਪਾਏ ਡਾਲੇ। ਭਾਵੇਂ ਕਿ ਬਹੁਤੇ ਜ਼ਿਆਦਾ ਮਰਦੇ ਜਾ ਰਹੇ ਨੇ ਪਰ ਤਾਂ ਵੀ ਗੁਰੂ ਦੇ ਜਿਹੜੇ ਸਿੱਖ ਨੇ ਉਹ ਪਿੱਛੇ ਹਟ ਨਹੀਂ ਰਹੇ, ਹੱਲੇ ਦੇ ਨਾਲ ਅੱਗੇ ਤੋਂ ਅੱਗੇ ਆਪਣੇ ਪੈਰਾਂ ਨੂੰ ਪਾਉਂਦੇ ਨੇ। ਹਰੀ ਚੰਦ ਹੇਰੇ ਸੋ ਕੋ ਪਿਓ ਕਨੇਰੇ ਸੰਦੇ ਬਾਣ ਦੋ ਕਰੇ ਉਜ ਸੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਹਰੀ ਚੰਦ ਅਜੇ ਵੀ ਇਕੱਲਾ ਹੀ ਡਟਿਆ ਹੋਇਆ, ਬੜੇ ਗੁੱਸੇ ਨੂੰ ਧਾਰਨ ਕਰਕੇ ਉਹ ਤੀਰ ਚਲਾ ਰਿਹਾ। ਸੰਦੇ ਬਾਣ ਦੋ ਕਰੇ ਉਜ ਜੋ, ਪਹਿਲਾਂ ਤੇ ਆਪਣੇ ਤਨਸ਼ ਦੇ ਵਿੱਚ ਇੱਕ ਇੱਕ ਤੀਰ ਰੱਖ ਕੇ ਉਹ ਚਲਾ ਰਿਹਾ ਸੀ ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨਾ ਵਧੀਆ ਜ਼ਿਆਦਾ ਉਹ ਤੀਰ ਅੰਦਾਜ਼ ਹੈ ਰਾਜਾ ਹਰੀ ਚੰਦ, ਭਾਵ ਕਿ ਤੀਰ ਅੰਦਾਜ਼ੀ ਦੇ ਵਿੱਚ ਬੜਾ ਨਿਪੁੰਨ ਹੈ। ਥੋੜੀ ਦੇਰ ਤੋਂ ਬਾਅਦ ਉਹਨੇ ਆਪਣੇ ਤਨਸ਼ ਦੇ ਵਿੱਚ ਲਗਾਤਾਰ ਦੋ ਦੋ ਤੀਰਾਂ ਨੂੰ ਧਰ ਕੇ ਚਲਾਉਣਾ ਸ਼ੁਰੂ ਕੀਤਾ, ਭਾਵ ਕਿ ਚਿੱਲੇ ਦੇ ਵਿੱਚ ਇੱਕ ਤੀਰ ਨਹੀਂ ਚਾੜਦਾ, ਉਹਨੇ ਦੋ ਦੋ ਤੀਰ ਚਾੜ ਕੇ ਚਿੱਲੇ ਦੇ ਵਿੱਚ ਚਲਾਉਣੇ ਸ਼ੁਰੂ ਕੀਤੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਜਿਹੜੀ ਫੌਜ ਹੈ ਹੌਲੀ ਹੌਲੀ ਅੱਗੇ ਵੱਧ ਰਹੀ ਹੈ ਪਰ ਉਹਨਾਂ ਦਾ ਮੁਕਾਬਲਾ ਕਰਨ ਦੇ ਵਾਸਤੇ ਇੱਕੋ ਹੀ ਜਿਹੜਾ ਵੱਡਾ ਸੂਰਮਾ ਹਰੀ ਚੰਦ ਹੈ ਉਹ ਡਟਿਆ ਹੋਇਆ, ਜਿਹੜਾ ਕਿ ਆਪਣੇ ਤਨਸ਼ ਦੇ ਵਿੱਚ ਦੋ ਦੋ ਤੀਰਾਂ ਨੂੰ ਧਰ ਕੇ ਚਲਾ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅਗਲੇ ਯੁੱਧ ਦੇ ਇਤਿਹਾਸ ਨੂੰ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਨੀਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੇ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।